सब किछ तेरा जी मैं किछ नाही मैं किछ नाही सब सब किछ तेरा मैं किछ नाही मैं किछ नाही सगल बसेरा आपे ही राज ने आपे ही राया कहीं कहीं ठाकर कहीं कहीं चेरा का कुदराव का शुभ बलवंचा जै जै पेखो तै तै नेरा साध मूर्त गुर भेट्यो नानक मिल सागर बूंद नहीं अनहेरा अरब सब किछ तेरा जी मैं किछ नाही मैं किछ नाही सब किछ तेरा मैं किछ नाही मैं किछ नाही Thank you. शरण विचारो जय सिमरत गन काशी उधरी ता कर जस उधारो भयो टलत नु जाकर सिमरन अर निरपय पद पाया दुख हरता है विद को स्वामी तै काहे विसराया जब ही शरण गही कृपा निद गज गराहते छूटा मेमना नाम कहां लो वरनो राम कहत बंधन तै टूटा अजामल पापी जग जाने निमख माह निस्तारा नानक कहत चेत चिंता मन तै भी उतर सपारा साहिब गुरु तेग बहादुर महाराज नामे पातशाह इस शब्द दे विच वाहगुरु ਦੇ ਸ਼ਰਨ ਗਿਰ ਕੇ ਉਸਦੀ ਭਗਤੀ ਕਰਕੇ ਪ੍ਰਾਣੀ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੁੰਦਾ ਹੈ। ਇਸ ਵਿਸ਼ੇ 'ਤੇ ਚਾਰ ਉਦਾਹਰਣ ਦਿੱਤੇ, ਚਾਰ ਮਿਸਾਲਾਂ ਦਿੱਤੀਆਂ। ਪਹਿਲੇ ਗਨਕਾ, ਉਸਦਾ ਪ੍ਰਸੰਗ ਤੁਸੀਂ ਸੁਣ ਹੀ ਲਿਆ ਹੈ, ਕਿਵੇਂ ਸੱਚਖੰਡ ਬੈਕੁੰਠ ਧਾਮ ਨੂੰ ਗਈ। ਦੂਸਰੇ ਥਰੂੰ ਜਿਸਦਾ ਕੀਰਤਨ ਤਿਰਸਕਾਰ ਹੋ ਰਿਹਾ ਸੀ, ਉਸਨੇ ਵਾਹਿਗੁਰੂ ਦੀ ਸ਼ਰਨ ਗਿਰ ਕੇ ਉਸਦੀ ਭਗਤੀ ਕੀਤੀ। ਉਸਨੂੰ ਇੱਥੋਂ ਦਾ ਰਾਜ, ਅਟਲ ਪਦਵੀ ਆਦਿ ਸਭ ਕੁਛ ਹੀ ਮਿਲ ਗਿਆ। ਪੰਜ ਬਰਖ ਬਰਖ ਕੋ ਅਨਾਥ ਥਰੂੰ ਮੁਬਾਰਕ, ਹਰ ਸਿਮਰਤ ਅਮਰ ਅਟਾਰੇ। ਸਵਈਓ ਉਸ ਤੋਂ ਅੱਗੇ ਤੀਸਰੀ ਮਿਸਾਲ ਗੁਰੂ ਜੀ ਗੱਜ ਦੀ ਦਿੰਦੇ ਹਨ, ਪੁਰਾਣਕ ਗਾਥਾ ਰੱਖਦੇ ਨੇ। ਇੱਥੇ ਕਿਸੇ ਸਮੇਂ ਦੇ ਵਿੱਚ ਕਿਸੇ ਬੜੇ ਗਹਿਬਰ ਬਣ ਦੇ ਵਿੱਚ ਬੜੇ ਬੜੇ ਤਲਾਅ ਹੁੰਦੇ ਸਨ, ਪਾਣੀ ਹਾਂਡੇ ਤਲਾਅ। ਉਹਨਾਂ 'ਚ ਪਾਣੀ ਦੇ ਜਾਨਵਰ, ਤੰਦੂਏ ਵਗੈਰਾ ਬਹੁਤ ਰਿਹਾ ਕਰਦੇ ਸਨ। ਜੰਗਲਾਂ ਵਿੱਚ ਜੰਗਲੀ ਜਾਨਵਰ, ਹਾਥੀ, ਸ਼ੇਰ, ਬਾਘ ਆਦਿ ਵੀ ਬਹੁਤ ਰਹਿੰਦੇ ਸਨ। ਸੋ ਹਾਥੀ ਦਾ ਪ੍ਰਸੰਗ, ਜਿਵੇਂ ਛੁਟਕਾਰਾ ਹੋਇਆ ਹਾਥੀ ਨੂੰ, ਤੰਦੂਆ ਖਿੱਚਲੇ ਚੱਲਿਆ, ਮੁਕਤਸਰ ਤੌਰ 'ਤੇ ਅਰਜ ਕਰਦਾ। ਉਸ ਨੂੰ ਜਦੋਂ ਹੋਰ ਕੋਈ ਆਸਰਾ ਨਾ ਲੱਭਿਆ, ਆਪਣਾ ਬਲ ਟੁੱਟ ਚੁੱਕਿਆ, ਉਸਨੇ ਇੱਕ ਦਫ਼ਾ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ, ਮੇਰੀ ਰੱਖਿਆ ਕਰੋ। ਉਸਦੀ ਰੱਖਿਆ ਹੋਈ। ਇਸੀ ਤਰ੍ਹਾਂ ਅਜਾਮਲ ਪਾਪੀ ਜਗ ਜਾਣੇ, ਅਜਾਮਲ ਰਾਜ ਪੰਡਤ ਦਾ ਲੜਕਾ, ਉਸ ਸੰਗਤ ਦੇ ਵਿੱਚ ਬੈਠਣ ਕਰਕੇ ਉਸਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ। ਜ਼ਿੰਦਗੀ ਦੇ ਸੁਧਾਰ ਦਾ ਕਾਰਨ ਸਤਸੰਗ ਹੋਇਆ ਕਰਦਾ ਹੈ। ਕੁਸੰਗ ਦੁਆਰਾ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕਿਉਂਕਿ ਕੁਸੰਗਤ ਤੋਂ ਇਨਸਾਨ ਦੇ ਚਿੱਤ ਵਿੱਚ ਕੋਈ ਵਿਚਾਰ ਪੈਦਾ ਹੁੰਦੇ ਹਨ, ਕੋਈ ਵਿਚਾਰਾਂ ਦੁਆਰਾ ਕੋਈ ਕਰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਕੋਈ ਕਰਮਾਂ ਦਾ ਫਲ ਦੁੱਖ ਜਾਂ ਕੁਸ਼ਟ ਹੋਇਆ ਕਰਦਾ ਹੈ। ਔਰ ਸਤਸੰਗ ਦੁਆਰਾ ਇਸਦੇ ਚਿੱਤ ਵਿੱਚ ਸੁਵਿਚਾਰ ਪੈਦਾ ਹੁੰਦੇ ਹਨ, ਸੁਵਿਚਾਰਾਂ ਦੁਆਰਾ ਸੁਕਰਮਾਂ ਵਿੱਚ ਪ੍ਰਵਿਰਤੀ, ਜਿਸ ਦਾ ਫਲ ਸੁੱਖ ਦੀ ਪ੍ਰਾਪਤੀ ਹੈ। ਅੰਤੇ ਸੁੱਖ ਦਾ ਜਗਿਆਸੂ, ਸੁੱਖ ਦਾ ਚਾਹਵਾਨ ਕੁਸੰਗਤ ਨੂੰ ਛੱਡ ਕੇ ਸਤਸੰਗ ਵਿੱਚ ਪਿਆਰ ਰੱਖੇ, ਤਦ ਹੀ ਉਸਦੇ ਦਿਨ ਸੁੱਖ ਨਾਲ ਗੁਜ਼ਰਦੇ ਹਨ, ਅਗੰਤ ਵੀ ਸਿਮਰ ਜਾਂਦਾ ਹੈ, ਲੋਕ ਸੁਖੀ ਪ੍ਰਲੋਕ ਸਹੇਲੇ ਹੋ ਜਾਂਦਾ ਹੈ। ਇਉਂ ਅਜਾਮਲ ਨੂੰ ਭਾਵੇਂ ਰਾਜ ਪੰਡਤ ਦਾ ਪੁੱਤਰ ਸੀ, ਕੁਸੰਗਤ ਹੋਣ ਕਰਕੇ ਉਸਦੇ ਖਿਆਲਾਤ ਐਸੇ ਵਿਗੜ ਗਏ, ਸਾਰੀ ਜ਼ਿੰਦਗੀ ਹੀ ਬਰਬਾਦ ਹੋ ਗਈ। ਅਖੀਰ ਫਿਰ ਸਤਸੰਗ ਦੁਆਰਾ ਹੀ ਉਸਦਾ ਉਧਾਰ ਹੋਇਆ। ਆਨੀਆਂ ਨੇ ਪ੍ਰਭੂ ਸ਼ਰਨ ਗਿਰ ਕੇ ਹੀ ਭਲਾ ਹੁੰਦਾ ਹੈ ਪ੍ਰਾਣੀ ਦਾ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਜੋਤ ਜਗਾਉਂਦੇ ਹਨ, ਆਪ ਜੀ ਦਾ ਨਿਤ ਕਰਮ ਪਹਿਰ ਸਵਾ ਪਹਿਰਾ ਤਰੇ ਅੰਮ੍ਰਿਤ ਵੇਲੇ ਉੱਠ ਸਭ ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਪ੍ਰਭੂ ਧਿਆਨ ਵਿੱਚ ਸਵੇ ਸਰੂਪ ਦੇ ਧਿਆਨ ਦੇ ਵਿੱਚ ਸਮਾਧੀ ਵਿੱਚ ਸਥਿਤ ਹੋਣਾ। ਦਿਨ ਚੜ੍ਹੇ ਪ੍ਰੇਮੀਆਂ ਨੂੰ ਦਰਸ਼ਨ ਦੇਣਾ, ਕੀਰਤਨ ਕਥਾ ਸਤਸੰਗ ਹੋਣਾ, ਉਸ ਤੋਂ ਬਾਅਦ ਹੋਰ ਦੁਪਹਿਰ ਦਾ ਪ੍ਰਸ਼ਾਦ ਪਾਣੀ ਚੱਕ ਕੇ ਕੁਛ ਆਰਾਮ ਕਰਦੇ, ਫਿਰ ਉਸ ਤੋਂ ਬਾਅਦ ਉੱਠ ਕੇ ਕੁਛ ਸਮਾਂ ਇਸ਼ਨਾਨ ਆਦਿ ਸੋਧ ਕੇ ਅਤੇ ਪਿਆਣੇ ਸਾਹਿਬ ਚਲੇ ਜਾਂਦੇ ਸਨ। ਕੁਛ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਉਂਦੇ, ਥੋੜ੍ਹੀ ਦੇਰ ਬੱਚਿਆਂ ਨਾਲ ਵੀ ਖੇਡਦੇ। ਕਿਉਂ, ਇਸ ਗੱਲ ਵਿੱਚ ਕੋਈ ਰਾਜ ਕੋਈ ਭੇਦ ਸੀ। ਸੋ ਬੱਚਿਆਂ ਦੇ ਖਿਆਲਾਤ ਰਾਗ ਦੈਸ਼ ਤੋਂ ਰਹਿਤ ਹੁੰਦੇ ਹਨ। ਕਿਉਂ, ਅੱਜ ਇਹ ਸਾਰਾ ਪ੍ਰੋਗਰਾਮ ਨਿਭ ਚੁੱਕਾ। ਉਸ ਤੋਂ ਬਾਅਦ ਆਪ ਜੀ ਕੁਛ ਦੇਰ ਵਾਸਤੇ ਸਮਾਧੀ ਵਿੱਚ ਲੀਨ ਹੋ ਜਾਇਆ ਕਰਦੇ ਸਨ। ਅੱਜ ਆਪ ਇਸੀ ਤਰ੍ਹਾਂ ਸਮਾਧੀ ਸਥਿਤ ਹੋ ਜਾਂਦੇ ਹਨ। ਸਿੱਖ ਚਾਰ 'ਚ ਫਿਰ ਉੱਧਰ ਉੱਧਰ ਖੜੋ ਜਾਂਦੇ ਹਨ। ਜੇ ਕੋਈ ਪ੍ਰੇਮੀ ਦਰਸ਼ਨ ਦੀਦਾਰ ਵਾਲੇ ਆਉਂਦੇ, ਉਹਨਾਂ ਨੂੰ ਚੁੱਪ ਚੁਪਾ ਅਤੇ ਇਸ਼ਾਰੇ ਦੁਆਰਾ ਬਿਠਾ ਲੈਂਦੇ ਵੀ ਜਦੋਂ ਸਮਾਧੀ ਤੋਂ ਉਥਾਨ ਹੋਣਗੇ ਉਦੋਂ ਦਰਸ਼ਨ ਕਰੋ ਅਤੇ ਬਚਨ ਬਲਾਸ ਕਰੋ। ਇਉਂ ਦਰਿਆ ਤੋਂ ਪਾਰ ਦੇ ਕੁਛ ਪ੍ਰੇਮੀ, ਜਿਨ੍ਹਾਂ ਵਿੱਚੋਂ ਇੱਕ ਪ੍ਰੇਮੀ ਨੂੰ ਅਤਿਅੰਤ ਵੈਰਾਗ ਲੱਗਿਆ। ਉਸਦੇ ਕੋਈ ਸੰਬੰਧੀ ਚੜ੍ਹਾਈ ਕਰ ਗਏ, ਉਸਦੇ ਸਰੀਰ ਨੂੰ ਚਿਖਾ ਪਛੜਦਿਆਂ ਦੇ ਇਤਿਆਦ ਉਸਦੇ ਚਿੱਤ ਵਿੱਚ ਵੈਰਾਗ ਪੈਦਾ ਹੋ ਗਿਆ। ਚਿੱਤ ਨੂੰ ਬਹੁਤ ਖੇਦ ਹੋਇਆ, ਦੁੱਖ ਹੋਇਆ, ਆਪਣੇ ਸਰੀਰ ਦਾ ਖਿਆਲ ਆਇਆ ਵੀ ਇਸਨੇ ਵੀ ਵਾਰ ਵਾਰ ਸੜਨਾ ਹੈ, ਬਲ ਕੋਈ ਉਪਾਅ ਦੁੱਖਾਂ ਤੋਂ ਛੁਟਕਾਰੇ ਦਾ ਹੋ ਸਕੇ। ਹੋਰ ਵੀ ਅਨੇਕ ਦੁੱਖ ਜੋ ਜੀਵਨ ਵਿੱਚ ਆਉਂਦੇ ਹਨ, ਆਦ ਵਿਆਦ, ਉਪਾਅ, ਤਾਪ, ਦੁੱਖ, ਕਲੇਸ਼ ਆਦਿ, ਉਹ ਵੀ ਸਾਹਮਣੇ ਆਏ। ਸੋ ਉਸਦੇ ਵਾਸਤੇ ਇੱਧਰ ਉੱਧਰ ਫਿਰਨਾ ਸ਼ੁਰੂ ਕੀਤਾ, ਲੇਕਿਨ ਸੰਤੁਸ਼ਟਤਾ ਨਾ ਆਈ। ਅਖੀਰ ਗੁਰੂ ਅੰਗਦ ਦੇਵ ਮਹਾਰਾਜ ਇਹਦੀ ਬਾਬਤ ਜ਼ਿਕਰ ਕੀਤਾ। ਕੁਛ ਕੁ ਹੋਰ ਪੰਸਤ ਸਰੀਰ ਉਸਦੇ ਪਾਸ ਬੈਠ ਉੱਠਣ ਵਾਲੇ ਹੋਏ, ਜੇਠਿਆਲਾਂ ਦੇ, ਉਹਨਾਂ ਨੂੰ ਨਾਲ ਲੈ ਕੇ ਪ੍ਰੇਮੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਤਪਿਆਣੇ ਸਾਹਿਬ ਹਾਜ਼ਰ ਹੁੰਦਾ ਹੈ। ਸਿੱਖਾਂ ਨੇ ਜੋ ਪਹਿਰੇਦਾਰ ਖੜ੍ਹੇ ਸਨ ਬਿਠਾ ਲਿਆ। ਜਦੋਂ ਹਜ਼ੂਰ ਸਮਾਧੀ ਤੋਂ ਉਥਾਨ ਹੋਣਗੇ, ਉਸ ਮੌਕੇ ਆਪ ਨਮਸਕਾਰ ਕਰਨਾ ਔਰ ਬਚਨ ਬਲਾਸ ਕਰ ਲੈਣਾ। ਬੈਠ ਗਏ। ਜਦੋਂ ਗੁਰੂ ਜੀ ਸਮਾਧੀ ਤੋਂ ਉਥਾਨ ਹੋਏ, ਨੇਤਰ ਖੁੱਲ੍ਹੇ, ਸੋ ਉਸ ਮੌਕੇ ਸੇਵਾਦਾਰਾਂ ਨੇ ਕਿਹਾ, ਹੁਣ ਚਲੋ ਚੱਲ ਕੇ ਦੀਦਾਰ ਕਰੋ, ਦਰਸ਼ਨ ਕਰੋ, ਨਮਸਕਾਰ ਕਰੋ। ਆਏ, ਆ ਕੇ ਨਮਸਕਾਰ ਕੀਤੀ, ਹੱਥ ਜੋੜ ਕੇ ਸਾਹਮਣੇ ਬੈਠ ਗਏ ਔਰ ਪ੍ਰਾਰਥਨਾ ਕੀਤੀ, ਗਰੀਬ ਨਿਵਾਜ਼, ਅਗਰ ਹੁਕਮ ਹੋਵੇ ਕੋਈ ਬੇਨਤੀ ਕੀਤੀ ਜਾਏ। ਹਜ਼ੂਰ ਦੇ ਹੁਕਮ ਦੀ ਉਡੀਕ ਹੈ। ਹਾਂ ਗੁਰੂ ਜੀ, ਕਹਿਣ ਕਹੋ, ਨਾ ਤੜਕ ਕਹੋ, ਜਿਸ ਵਾਸਤੇ ਆਇਓ ਕਹੋ। ਉਸਨੇ ਇਉਂ ਪ੍ਰਾਰਥਨਾ ਕੀਤੀ ਗਰੀਬ ਨਿਵਾਜ਼, ਚਿੱਤ ਵਿੱਚ ਬੜਾ ਭੈ ਪ੍ਰਤੀਤ ਹੋਇਆ, ਜਮਾਂ ਦਾ, ਨਰਕਾਂ ਦਾ, 84 ਦਾ। ਇੱਕ ਬਹੁਤ ਹਿਤੂ ਸਰਮੰਦੀ ਦੇ ਗੁਜ਼ਰਨ ਕਰਕੇ ਮਨ ਦੇ ਉੱਪਰ ਗਹਿਰਾ ਅਸਰ ਹੋ ਚੁੱਕਾ ਹੈ। ਦਿਨਰਾਤ ਬੇਬਲ ਹੈ, ਚਿੱਤ ਚੈਨ ਨਹੀਂ ਹੋਈ, ਚਾਹੁੰਦਾ ਹੈ ਇਹਨਾਂ ਦੁੱਖਾਂ ਤੋਂ ਕਿਵੇਂ ਛੁਟਕਾਰਾ ਪਾ ਜਾਵਾਂ। ਇਉਂ ਉਸਨੇ ਪ੍ਰਾਰਥਨਾ ਕੀਤੀ।
ਕਾਟੋ ਮੇਰਾ ਇੱਕ ਦੁੱਖ ਸਤਿਗੁਰ, ਕਾਟੋ ਮੇਰਾ ਇੱਕ ਦੁੱਖ ਸਤਿਗੁਰ, ਅਗਨ ਬਹੇ ਅਰ ਕਰੇ ਦੁਰਨ ਤੇਰਾ,
दुख राम राय काटो मेरा अग्नि दहे अर्गर्भ बसेरा। बार बार माता दे उधर विचार के नौ दस महीने से ठां ते पैर होता हूं यूं नरक विच रहना फिर दे तार के अनेकां दुखां तकलीफां दुखां कलेशां तापां दा शिकार होना आद व्याद पात तिन वड़े वड़े ताप काम क्रोध लोभ अहंकार आशा तृष्णा चिंता तिन डैणा वड़ वड़ खांदियां शब्द स्पर्श रूप रस गंध विद्या समता राग दैश फिनवेश पंज कलेश इति आदि जिंदगी दे विच बेअंत दुखां तकलीफां दा सामना हरेक नूं ही करना पैंदा है दे तार के उस तों बाद फिर अग विच सड़ना पैंदा है बार बार जमना माता दूध तकलीफां चलनियां बार बार तकलीफां चल के फिर बार बार सड़ना विश्वास ते अग्नि दहे अर गर्भ बसेरा। कृपा करके जन्म मरण दा दुख कट दो गरीब नवाज ए कृपा करो। इस गल दा बड़ा चित विच है प्रतीत होया है
काटो मेरा एक दुख सतगुर काटो मेरा एक दुख सतगुर
ਚਰਣਾਂ ਵਿੱਚ ਇਹ ਪ੍ਰਾਰਥਨਾ ਕੀਤੀ। ਇਹ ਬਚਨ ਸੁਣ ਕੇ ਉਸਦਾ ਗੁਰੂ ਜੀ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ। ਬੜੀ ਜਗਿਆਸੂ ਹੈ ਅਧਿਕਾਰੀ ਹੈ ਨਹੀਂ ਸਤਿਪੁਰਸ਼ਾਂ ਪਾਸ ਦੁਨੀਆਂ ਜਾ ਕੇ ਝੂਠੀਆਂ ਚੀਜ਼ਾਂ ਮੰਗਦੀ ਹੈ। ਇੰਦਰ ਦਾ ਤਨਿਸ਼ ਪਾਪੜ ਭਰਨ ਵਾਸਤੇ ਇਸਤੇਮਾਲ ਕਰਦੇ ਹਨ। ਉਹ ਵਸਤੂ ਜਿਹੜੀ ਸਾਰੇ ਦੁੱਖਾਂ ਤੋਂ ਬਰੀ ਕਰਨ ਵਾਲੀ ਹੈ ਉਹਦੀ ਜਾਚਨਾ ਨਹੀਂ ਕਰਦੇ। ਕਿਉਂ ਗੁਰੂ ਜੀ ਪ੍ਰਸੰਨ ਵੀ ਅਸਲੀ ਵਸਤੂ ਮੰਗਣ ਵਾਲਾ ਇਹ ਅਧਿਕਾਰੀ ਆਇਆ। ਫਿਰ ਪੁੱਛਣ ਲੱਗੇ ਪ੍ਰੇਮੀਆਂ ਠੀਕ ਹੈ ਮਾਨੁਖ ਤਨ ਧਾਰ ਕੇ ਕੋਈ ਵੀ ਸੁਖੀ ਨਹੀਂ ਗਰੀਬ ਤੋਂ ਪਾਤਸ਼ਾਹਾਂ ਤੱਕ ਹਰੇਕ ਨੂੰ ਹੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕਰਦਾ ਹੈ। ਵਾਰ ਵਾਰ ਜਨਮ ਧਾਰ ਕੇ ਕੁਛ ਆਯੂ ਭੂਤ ਕੇ ਦੁੱਖ ਤਕਲੀਫਾਂ ਫਿਰ ਅਖੀਰ ਮ੍ਰਿਤੂ ਸਭ ਨੂੰ ਹੀ ਹੋਣਾ ਪੈਂਦਾ ਹੈ। ਫਿਰ ਵਾਰ ਵਾਰ ਆਉਣਾ ਪੈਂਦਾ ਮਾਤਾ ਦੇ ਉਦਰ ਵਿੱਚ ਫਿਰ ਇਹੋ ਜਿਹਾ ਹਾਲ ਹੁੰਦਾ ਰਹਿੰਦਾ। ਜਿਸ ਨੂੰ ਇਸ ਤੋਂ ਬਰੀ ਹੋਣ ਦੀ ਖਾਹਿਸ਼ ਪੈਦਾ ਹੋਈ ਮੁਕਤ ਹੋਣ ਦੀ ਇੱਛਾ ਪੈਦਾ ਹੋ ਗਈ ਉਹ ਧਨ ਭਾਗ ਹੈ ਪੁਰਸ਼। ਵੱਡੇ ਭਾਗਾਂ ਵਾਲੇ ਮਾਨੁਖ ਸਰੀਰ ਮਿਲ ਜਾਏ ਔਰ ਪਰਮ ਪਦਵੀ ਦੀ ਇੱਛਾ ਚਿੱਤ ਵਿੱਚ ਪੈਦਾ ਹੋ ਜਾਏ ਔਰ ਪੂਰਨ ਪੁਰਖ ਦਾ ਮਿਲਾਪ ਹੋ ਜਾਏ ਹੋਰ ਕੀ ਚਾਹੀਦਾ। ਇਸ ਨੂੰ ਇਸ ਦਾ ਕਾਰਜ ਆਸ ਹੈ। ਫਿਰ ਸਵਯੰ ਬਹੁਤ ਪ੍ਰਸੰਨ ਹੋਏ ਗੁਰੂ ਜੀ। ਫਿਰ ਪੁੱਛਣ ਲੱਗੇ ਪ੍ਰੇਮੀਆਂ ਯੂੰ ਦੱਸ ਹੋਰ ਵੀ ਕੁਛ ਉਪਾਅ ਕੀਤਾ। ਇਸਦੇ ਵਾਸਤੇ ਹੋਰ ਵੀ ਕੁਛ ਯਤਨ ਕੀਤਾ? ਇੱਧਰ ਉੱਧਰ ਕਿਤੋਂ ਕੋਈ ਉਪਾਅ ਕੋਈ ਯਤਨ ਪੁੱਛਿਆ ਗਿੱਛਿਆ? ਉਸਨੇ ਅਰਜ਼ ਕੀਤੀ ਗਰੀਬ ਨਵਾਜ਼, ਕਈ ਥਾਈਂ ਫਿਰੇ, ਕਈ ਉਪਾਅ ਕੀਤੇ। ਜੇਕਰ ਯੋਗੀਆਂ ਪਾਸ ਜਾਂਦੇ ਹੋ, ਕਹਿੰਦੇ ਪ੍ਰਾਣਾਯਾਮ ਕਰੋ। ਪ੍ਰਾਣਾਯਾਮ ਇਸ ਸਮੇਂ ਦੇ ਵਿੱਚ ਕਰਨਾ ਕਿੰਨਾ ਔਖਾ, ਯੋਗਾ ਅਭਿਆਸ ਕਰਨਾ ਬਹੁਤ ਹੀ ਮੁਸ਼ਕਲ ਹੈ। ਰੋਗੀ ਹੋ ਕੇ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਹੈ ਆਉਣ ਵਾਲੇ। ਇਸ ਕਰਕੇ ਇਹ ਸਾਨੂੰ ਗ੍ਰਸਤੀਆਂ ਨੂੰ, ਬਾਲ ਬੱਚੇਦਾਰਾਂ ਨੂੰ ਕਰਨਾ ਬਹੁਤ ਹੀ ਔਖਾ ਹੈ। ਫਿਰ ਕਈ ਕਹਿੰਦੇ ਜੀ ਤਪ ਕਰੋ, ਸਰੀਰ 'ਤੇ ਤਿਤਿਕਸ਼ਾ ਚੱਲੋ, ਗਰਮੀ ਸਰਦੀ ਭੁੱਖ ਪਿਆਸ ਜਲ ਤਾਰੇ ਧੁਈਆਂ ਤਪ, ਇਉਂ ਤਪੱਸਿਆ ਨਾਲ ਮਨ ਸ਼ੁੱਧ ਹੋ ਕੇ ਫਿਰ ਤੁਸੀਂ ਕਲਿਆਣ ਦੇ ਭਾਗੀ ਹੋਵੋਗੇ। ਇਹ ਵੀ ਗ੍ਰਸਤੀਆਂ ਨੂੰ ਕਰਨਾ ਬੜਾ ਔਖਾ ਹੈ, ਇਸ ਕਰਕੇ ਇਹ ਵੀ ਨਹੀਂ ਹੋ ਆਉਂਦਾ। ਫਿਰ ਕਈ ਕਹਿੰਦੇ ਨੇ ਤੁਸੀਂ ਕਾਸ਼ੀ ਚਲੇ ਜਾਓ, ਉੱਥੇ ਜਾ ਕੇ ਵੇਦਾਂਤ ਸ਼ਾਸਤਰ ਦਾ ਚਿੰਤਨ ਕਰੋ, ਉੱਥੇ ਜ਼ਿੰਦਗੀ ਵੇਦਾਂਤ ਪੜ੍ਹਨ ਵਾਸਤੇ ਲਗਾ, ਉੱਥੋਂ ਤੁਹਾਨੂੰ ਗਿਆਨ ਪੈਦਾ ਹੋਏਗਾ, ਜਿਸ 'ਤੇ ਜਨਮ ਮਰਨ ਦੀ ਨਿਵਿਰਤੀ ਹੋਏਗੀ। ਹੁਣ ਗ੍ਰਸਤੀ ਲੋਕ ਹਾਂ, ਬਾਲ ਬੱਚੇਦਾਰ ਹਾਂ, ਕਿਵੇਂ ਸਭ ਕੁਛ ਛੱਡ ਛਡਾ ਕੇ ਚਲੇ ਜਾਈਏ? ਗਰੀਬ ਨਿਵਾਸ, ਕਿਰਪਾ ਕਰਕੇ ਕੋਈ ਇਹੋ ਜਿਹਾ ਉਪਾਅ ਦੱਸੋ ਜਿਸ ਕਰਕੇ ਵਿੱਚੇ ਰਹੀਏ, ਰਹਿੰਦੇ ਹੋਏ ਜਨਮ ਮਰਨ ਦੀ ਨਿਵਿਰਤੀ ਹੋ ਜਾਏ, ਮਨੁੱਖ ਤਨ ਦੀ ਸਫਲਤਾ ਹੋ ਜਾਏ, ਫਿਰ ਵਾਰ ਵਾਰ ਇਸ ਕੋਲੂ ਚੱਕਰ ਵਿੱਚ ਨਾ ਆਉਣਾ ਪਵੇ। ਇਹ ਉਸਦੀ ਤੀਬਰ ਇੱਛਾ ਸੁਣ ਕੇ ਗੁਰੂ ਜੀ ਅਤਿਅੰਤ ਪ੍ਰਸੰਨ ਹੋਏ। ਬੜੀ ਸਿਆਣਾ ਸਮਝ ਵਾਲਾ ਪ੍ਰੇਮੀ ਹੈ ਕੋਈ ਨਹੀਂ, ਹਰੇਕ ਨੂੰ ਇਹੀਆਂ ਜਿਹੀਆਂ ਵਿਚਾਰਾਂ ਕਿੱਥੇ ਧਰੀਆਂ ਪਈਆਂ ਹੈ। ਇਉਂ ਕਰਕੇ ਗੁਰੂ ਜੀ ਕਹਿਣ ਲੱਗੇ, ਗੱਲ ਤਾਂ ਤੇਰੀ ਬਹੁਤ ਅੱਛੀ ਹੈ, ਬਹੁਤ ਆਲਾ। ਹਾਂ ਗਰੀਬ, ਤਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਮਹਿਮਾ ਸੁਣ ਕੇ ਆਇਆ, ਕਿਉਂਕਿ ਇਸ ਸਮੇਂ ਦੇ ਵਿੱਚ ਹੀ ਗੁਰੂ ਨਾਨਕ ਜੀ ਦਾ ਅਵਤਾਰ ਹੋਇਆ। ਉਹੋ ਜਿਹਾ ਰਸਤਾ ਦੱਸਣ ਵਾਸਤੇ, ਉਹੋ ਜਿਹਾ ਮਾਰਗ ਦੱਸਣ ਵਾਸਤੇ ਜਿਹਾ ਜਿਹਾ ਕਿ ਸਮਾਂ ਹੈ, ਜਿਹੇ ਜਿਹੇ ਲੋਕਾਂ ਦੇ ਸਰੀਰ ਜਿਸਮਾਨੀ ਦਿਮਾਗੀ ਦਿਲੀ ਹਾਲਤਾਂ ਹਨ, ਉਹੋ ਜਿਹਾ ਹੀ ਰਸਤਾ ਹਜ਼ੂਰ ਨੇ ਆ ਕੇ ਦੱਸਿਆ। ਇਸ ਕਰਕੇ ਗੁਰੂ ਨਾਨਕ ਦੇ ਦਰ ਦੀ ਸੋਭਾ ਸੁਣ ਕੇ ਆਏ ਹਾਂ।
ਉੱਚਾ ਦਰ ਬਾਬੇ ਨਾਨਕ ਦਾ, ਬਾਬੇ ਨਾਨਕ ਦਾ,
ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲੱਖ ਥਾਵੈ, ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈ, ਸੁਹਾਵੀ ਕੌਣ ਸੁਵੇਲਾ ਜਿਤ ਪੁਰ ਮੇਲਾ, ਲੱਖ ਭਗਤ ਜਾ ਕੋ ਆਰਾਧੇ, ਲੱਖ ਤਪੀਸਰ ਤਪੀ ਸਾਧੇ, ਲੱਖ ਜੋਗੀਸ਼ਰ ਕਰਤੇ ਜੋਗਾ, ਲੱਖ ਭੋਗੀਸ਼ਰ ਭੋਗੇ ਭੁੱਗਾ, ਕਟਕਟ ਵਸੇ ਜਾਣੇ ਥੋਰਾ, ਹੈ ਕੋਈ ਸਾਜਨ ਪਰਦਾ ਥੋਰਾ, ਕਰੋ ਜਤਨ ਜੇ ਹੋਏ ਮਿਹਰਬਾਨਾ, ਤਾਂ ਕੋ ਦੇਈ ਜੀ ਕੁਰਬਾਨਾ, ਫਿਰਤ ਸੰਤਨ ਪੈ ਆਇਆ, ਦੂਤ ਪਰਮ ਹਮਰਾ ਸ਼ਗਲ ਮਿਟਾਇਆ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਕਹੋ ਨਾਨਕ ਪ੍ਰਭ ਮੇਰਾ ਉੱਚਾ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਆਹ ਇਉਂ ਉਸ ਪ੍ਰੇਮੀ ਨੇ ਪ੍ਰਾਰਥਨਾ ਕੀਤੀ। ਪ੍ਰਭੂ ਗਰੀਬ ਨਿਵਾਸ ਗੁਰੂ ਨਾਨਕ ਦੇ ਘਰ ਦਾ ਮਤ ਗ੍ਰਸਤ ਤਿਆਗ ਪ੍ਰਮਾਣ ਹੈ। ਗ੍ਰਸਤ ਹੈ ਭਾਵੇਂ ਤਿਆਗ, ਹਰ ਥਾਂ ਉਸਦੀ ਕਲਿਆਣ ਹੋ ਸਕਦੀ। ਇਹੋ ਜਿਹਾ ਉਪਾਅ ਇਸ ਵਾਸਤੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਕਈ ਥਾਂ ਫਿਰ ਫਰਾ ਕੇ ਪ੍ਰਾਣਾਯਾਮ ਦੀ ਚਾਲ ਹੈ, ਸਮੇਂ ਦੇ ਸਰੀਰ ਛੱਲ ਨਹੀਂ ਸਕਦੇ। ਤਪੱਸਿਆ ਆਦਿ ਹਰੇਕ ਕਿਵੇਂ ਕਰ ਸਕਦਾ ਹੈ, ਕਠਿਨ ਮਾਰਗ ਹੈ। ਸੋ ਛੱਡ ਛਡਾ ਕੇ ਘਰਾਂ ਨੂੰ ਕਿਵੇਂ ਜਾ ਕੇ ਕਾਸ਼ੀ ਵਿਵਿਧਾਨ ਸ਼ਾਸਤਰ ਦਾ ਚਿੰਤਨ ਕਰੀਏ। ਸੋ ਕਿਰਪਾ ਕਰਕੇ ਉਹੀ ਉਪਾਅ ਦੱਸੋ, ਜਿਸ ਕਰਕੇ ਘਰ ਵਿੱਚ ਵੀ ਰਹੀ ਜਾਈਏ, ਜਨਮ ਮਰਨ ਦੀ ਨਿਵਿਰਤੀ ਵੀ ਕਰ ਲਈਏ, ਇਹ ਸਾਰੇ ਦੁੱਖਾਂ ਤੋਂ ਬਰੀ ਵੀ ਹੋ ਜਾਈਏ। ਸਵਈਓ ਜਦੋਂ ਉਹਨਾਂ ਕਿਹਾ, ਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ, ਹਾਂ ਠੀਕ ਹੈ, ਤੁਸੀਂ ਚਾਹੁੰਦੇ ਹੋ ਸਾਰੇ ਗਹਿਣੇ ਕਢਾ ਕੇ ਇੱਕੋ ਹੀ ਹੱਸ ਕਢਾਉਣਾ ਚਾਹੁੰਦੇ ਹੋ। ਹਾਂ ਗਰੀਬ ਨਿਵਾਜ, ਐਸਾ ਹੀ ਖਿਆਲ ਹੈ। ਉਹਨਾਂ ਪ੍ਰਾਰਥਨਾ ਕੀਤੀ। ਗੁਰੂ ਜੀ ਕਹਿੰਦੇ, ਠੀਕ ਹੈ, ਬਹੁਤ ਅੱਛਾ ਹੈ, ਇਹੀ ਮਾਰਗ ਸਾਨੂੰ ਗੁਰੂ ਬਾਬੇ ਨੇ ਦੱਸਿਆ। ਉਹਨਾਂ ਦਾ ਇਸ ਸਮੇਂ ਵਿੱਚ ਕਲੂ ਕਾਲ ਦੇ ਜ਼ਮਾਨੇ ਵਿੱਚ ਆਉਣ ਦਾ ਪ੍ਰਯੋਜਨ ਇਹੀ ਸੀ, ਗੁਰਮੁਖ ਨਾਮ ਦਾ ਨਿਸ਼ਨਾਮ, ਕਲਯੁਗ ਨਾਨਕ ਨਾਮ ਸੁਖਾਲਾ। ਸਿੱਧਾਂ ਦੇ ਨਾਲ ਗੁਰੂ ਬਾਬਾ ਜੀ ਦੀ ਕਈ ਦਫ਼ਾ ਚਰਚਾ ਵਾਰਤਾ ਹੋਈ ਹੈ ਸੁਮੇਰ ਪਰਬਤ 'ਤੇ। ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਮਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਪ੍ਰਾਣਾਯਾਮ ਦੀਆਂ ਸ਼ਕਤੀਆਂ ਦਿਖਾਉਣ ਦੇ ਉਹਦੀਆਂ ਤਾਕਤਾਂ ਦਿਖਾ ਕੇ। ਸਭ ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਲੈਵੇ ਇਹ ਬਾਲਾ ਐਸਾ ਜੋ ਆਦਿ। ਖੱਪੜ ਦਿੱਤਾ ਨਾਥ ਜੀ, ਪਾਣੀ ਭਰ ਲੈ ਬਨੁੱਠ ਚਾਲਾ। ਬਾਬਾ ਆਇਆ ਪਾਣੀ, ਪਾਣੀ ਠੋਰ ਨਹੀਂ ਉਸਤਾਲਾ। ਅਤੇ ਉੱਥੇ ਉਹਨਾਂ ਨੇ ਆਪਣੀ ਸ਼ਕਤੀ ਦੁਆਰਾ, ਜੋ ਪ੍ਰਾਣਾਯਾਮ ਦੁਆਰਾ ਚਿੱਤ ਦੀ ਇਕਾਗਰਤਾ ਕੀਤੀ, ਇਕਾਗਰਤਾ ਵੀ ਸ਼ਕਤੀਆਂ ਹਣੀ। ਸੋ ਇਕਾਗਰਤਾ ਦੁਆਰਾ ਪਾਣੀ ਦੀ ਬਜਾਏ ਹੀਰੇ ਲਾਲ ਦੁਆਰਾ ਨਜ਼ਰ ਆਉਣ ਲੱਗ ਪਏ। ਸੋ ਉਹਨਾਂ ਦੇ ਚਿੱਤ ਵਿੱਚ ਖਿਆਲ ਸੀ ਵੀ ਇਸ ਗੱਲ ਨੂੰ ਦੇਖ ਕੇ ਭਰਮ ਜਾਣਗੇ, ਪਰ ਅਗਮਗਾਤ ਸਤਿਗੁਰੂ ਕਿਹੜਾ ਚਾਲੇ, ਗੁਰੂ ਕੀ ਚਾਲ ਆ। ਗੁਰੂ ਜੀ ਤੁਰੋਂ ਆਏ ਸਨ, ਉਹਨਾਂ ਕਾਲਾਂ ਕਾਲ ਕੇ ਕਮਾਈਆਂ ਸਨ, ਇਹ ਚੀਜ਼ਾਂ ਪੈਦਾ ਕੀਤੀਆਂ ਸਨ। ਗੁਰੂ ਜੀ ਮੁਸਕਰਾ ਕੇ ਵਾਪਸ ਮੁੜਿਆ, ਕਹਿਣਗੇ, ਲਓ ਨਾਥ ਜੀ, ਉੱਥੇ ਪਾਣੀ ਹੈ ਨਹੀਂ, ਕੀ ਹੈ, ਉੱਥੇ ਤੁਹਾਡੀ ਮਾਇਆ ਹੈ। ਜੋ ਕੁਛ ਤੁਸੀਂ ਕਮਾਈ ਕੀਤੀ, ਮਨ ਨੂੰ ਇਕਾਗਰ ਕੀਤਾ, ਉਸ ਇਕਾਗਰਤਾ ਦੁਆਰਾ ਤੁਸੀਂ ਉਹ ਪਾਣੀ ਦੀ ਬਜਾਏ ਉੱਥੇ ਹੀਰੇ ਲਾਲ ਦੁਆਰਾ ਦਿਖਾ ਦਿੱਤੇ, ਆਹੀ ਕੁਛ ਹੈ। ਕਹਿਣਗੇ, ਦੇਖੋ ਗੁਰੂ ਨਾਨਕ ਜੀ, ਸਾਡਾ ਪ੍ਰਾਣਾਯਾਮ ਕਿਤਨੀ ਤਾਕਤ ਵਾਲੀ ਚੀਜ਼ ਹੈ, ਕਿਤਨੀ ਸ਼ਕਤੀ ਹੈ, ਸੰਕਲਪ ਕਰਨ ਦੀ ਦੇਰਾ ਕੁਛ ਤੇ ਕੁਛ ਹੋ ਜਾਂਦਾ ਹੈ। ਗੁਰੂ ਜੀ ਕਹਿਣ, ਇਹ ਰੂਹਾਨੀਅਤ ਤਾਂ ਨਹੀਂ ਇਹ ਹੈ, ਜੇ ਤੁਸੀਂ ਇਸ ਨੂੰ ਰੂਹਾਨੀਅਤ ਮੰਨੋ, ਇਹ ਤਾਂ ਮਦਾਰੀ ਵੀ ਜਾਣਦੇ ਹਨ, ਇਹ ਤਾਂ ਬਹੁਤ ਸਾਰੀਆਂ ਹਥਫੇਰੀਆਂ ਬਹੁਤ ਲੋਕ ਜਾਣਦੇ ਹਨ, ਤੰਤਰਾਂ ਮੰਤਰਾਂ ਵਾਲੇ ਵੀ ਜਾਣਦੇ ਹਨ, ਉਹ ਸਿੱਧ ਹੋ ਗਏ, ਉਹ ਮੁਕਤ ਹੋ ਗਏ, ਉਹ ਰੂਹਾਨੀਅਤ ਵੀ ਉੱਚੇ ਹੋਏ ਕਿਆ। ਸੋ ਇਸ ਕਰਕੇ ਖੈਰ ਉੱਥੇ ਚਰਚਾ ਵਾਰਤਾ ਚੱਲੀ, ਉਹਨਾਂ ਨੇ ਪ੍ਰਾਣਾਯਾਮ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਬਾਬੇ ਨੇ ਕਿਹਾ, ਨਹੀਂ, ਜ਼ਮਾਨਾ ਨਹੀਂ ਹੈ, ਇਹੋ ਜਿਹੇ ਅੱਜ ਕੱਲ੍ਹ ਦੇ ਸਰੀਰ ਨਹੀਂ, ਇਹੋ ਜਿਹੇ ਤਕੜੇ ਦਿਮਾਗ ਨਹੀਂ, ਇਹੋ ਜਿਹੇ ਤਕੜੇ ਦਿਲ ਨਹੀਂ, ਤਕੜੇ ਇੰਨੀਆਂ ਵੱਡੀਆਂ ਲੰਮੀਆਂ ਉਮਰਾਂ ਨਹੀਂ, ਇਸ ਸਮੇਂ ਦੇ ਵਿੱਚ ਇਹਦੀ ਚਾਲ ਚੱਲਣ ਵਾਲੇ ਲੋਕ ਹਨ, ਨਹੀਂ, ਤਦੇ ਹੀ ਸਾਨੂੰ ਨਿਰੰਕਾਰ ਨੇ ਸੌਖਾ ਮਾਰਗ ਕਲਯੁਗ ਨਾਨਕ ਨਾਮ ਸੁਖਾਲਾ ਇਸਦੇ ਵਾਸਤੇ ਭੇਜਿਆ।
ਨਾਨਕ ਨਾਮ ਸੁਖਾਲਾ, ਕਲਯੁਗ ਨਾਨਕ ਨਾਮ ਸੁਖਾਲਾ, ਨਾਨਕ ਨਾਮ ਸੁਖਾਲਾ, ਕਲਯੁਗ ਨਾਨਕ ਨਾਮ Thank you.
ਕਲ ਯੁਗ ਨਾਨਕ ਨਾਮ ਸੁਖਾਲਾ। ਇਸ ਸਮੇਂ ਦੇ ਵਿੱਚ ਪ੍ਰਾਣਾਯਾਮ ਦੀ ਬਜਾਏ ਸਿਮਰਨ ਸੌਖਾ ਜੋ ਕਰਨਾ, ਜੋ ਦਿਮਾਗ 'ਤੇ ਖਾਸ ਬੋਝ ਨਹੀਂ ਪਾਉਂਦਾ, ਗਰਮੀਆਂ ਖੁਸ਼ਕੀਆਂ ਨਹੀਂ ਵਧਾਉਂਦਾ, ਕਈ ਰੋਗ ਨਹੀਂ ਪੈਦਾ ਕਰਦਾ, ਉਸਦਾ ਸਮਾਂ ਹੈ। ਉਹ ਵੀ ਆ ਸਮਾਂ ਤਾਂ ਇਹੋ ਜਿਹਾ ਆ ਗਿਆ ਸਾਧ ਸੰਗਤ, ਅੱਜ ਕੱਲ੍ਹ ਆਚਾਰ ਹਰ ਵਿਵਹਾਰਾਂ ਵਿੱਚ ਬੜਾ ਫਰਕ ਪੈਣ ਕਰਕੇ ਸਿਮਰਨ ਦੀ ਚਾਲ ਵੀ ਨਹੀਂ ਅੱਜ ਕੱਲ੍ਹ ਦੇ ਦਿਮਾਗ ਤਾਂ ਚੱਲਦੇ, ਹੋਰ ਤਾਂ ਕੀ ਕਹਿਣਾ। ਇਹੋ ਜਿਹਾ ਕੁਛ ਹੋ ਗਿਆ, ਪ੍ਰਾਣਾਯਾਮ ਦੀ ਚਾਲ ਤਾਂ ਕਿੱਥੇ ਚੱਲਣੀ ਹੈ। ਖੈ ਇਹ ਗੱਲ ਗੁਰੂ ਜੀ 500 ਸਾਲ ਹੋਏ ਉਦੋਂ ਕਰ ਰਹੇ ਹਨ, ਇਉਂ ਕਰਕੇ ਇਸ ਕਰਕੇ ਗੁਰੂ ਜੀ ਕਹਿਣ ਲੱਗੇ ਇਹ ਸਮਾਂ ਨਹੀਂ ਹੈ ਸਿੱਧੋ, ਆਹ ਸਮਾਂ ਹੈ ਪ੍ਰੇਮਾ ਭਗਤੀ ਦਾ, ਨਾਮ ਦਾ ਸਿਮਰਨ, ਜਿੱਥੇ ਸੁਰਤ ਪ੍ਰਾਣਾਯਾਮ ਪ੍ਰਾਣਾ ਨੂੰ ਖਿੱਚ ਕੇ ਕੁੰਭਕ ਵਗੈਰਾ ਕਰਕੇ ਪਹੁੰਚਦੀ ਹੈ, ਉੱਥੇ ਸੁਰਤ ਸ਼ਬਦ ਦੇ ਮਾਰਗ ਨਾਲ ਸੁਰਤ ਪਹੁੰਚਦੀ ਹੈ, ਯਾਨੀ ਆਪਣੀ ਸੁਰਤ ਨੂੰ ਆਪਣੀ ਬਿਰਤੀ ਨੂੰ ਸ਼ਬਦ 'ਤੇ ਸਵਾਰ ਕਰਕੇ ਉੱਥੇ ਹੀ ਨਿੱਜ ਕਰ ਲੈ ਜਾਈਦਾ ਹੈ। ਸੋ ਇਉਂ ਕਰਕੇ ਲੋੜ ਤਾਂ ਉੱਥੇ ਪਹੁੰਚਣ ਦੀ ਹੈ। ਇਹ ਸਿਮਰਨ ਦਾ ਮਾਰਗ ਹੈ, ਬਾਕੀ ਨਾਮ ਦਾ ਕੀਰਤਨ। ਜਤ ਸਤ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮੇ ਕੀਰਤ ਹਰਨਾਮਾ, ਯੁਗੋ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣ। ਲਿਹਾਜ਼ਾ ਸਮਾਂ ਵੈਸਾ ਹੀ ਅਸੂਲ ਫਾਇਦੇਮੰਦ ਹੋਇਆ ਕਰਦੇ ਹਨ, ਜਿਸ ਦੀ ਹਕੂਮਤ ਹੈ ਉਹਨਾਂ ਦੇ ਅਸੂਲ ਚੱਲਿਆ ਕਰਦੇ ਹਨ। ਇਸੇ ਤਰ੍ਹਾਂ ਇਹ ਕਲੂ ਕਾਲ ਦੇ ਜ਼ਮਾਨੇ ਵਿੱਚ ਜਦੋਂ ਉਮਰਾਂ ਛੋਟੀਆਂ, ਹੋਰ ਲੋਕਾਂ ਦੇ ਬਹੁਤ ਸਾਰੇ ਸਰੀਰ ਕਮਜ਼ੋਰ ਹੈ, ਦਿਮਾਗ ਵੀ ਕਮਜ਼ੋਰ ਹੈ, ਸੋ ਉਸ ਇਹ ਜਿਹੇ ਸਮੇਂ ਦੇ ਵਿੱਚ ਇਹ ਜੇ ਪ੍ਰਾਣਾਯਾਮ ਆਦੀਆਂ ਚਾਲਾਂ ਕੈਸੇ ਚੱਲ ਸਕਣਗੇ। ਗੁਰੂ ਜੀ ਨੇ ਇਹ ਸੌਖਾ ਮਾਰਗ ਦੱਸਿਆ। ਫਿਰ ਆਓ ਖਿਆਲ ਉੱਥੇ ਲੈ ਜਾਓ ਖਡੂਰ ਸਾਹਿਬ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨ ਵਿੱਚੋਂ ਪ੍ਰੇਮੀ ਪ੍ਰਾਰਥਨਾ ਕਰਦੇ ਹਨ ਗਰੀਬ ਨੂੰ, ਹਾਂ ਕਿਰਪਾ ਕਰੋ ਸਾਨੂੰ ਉਹ ਉਪਾਅ ਦੱਸੋ ਜਿਸ ਕਰਕੇ ਅਸੀਂ ਸੌਖਾ ਹੀ ਆਪਣਾ ਜਨਮ ਸਫਲਾ ਕਰ ਲਈਏ। ਗ੍ਰਿਸ਼ਟ ਤਿਆਗ ਪ੍ਰਮਾਣ ਜੋ ਗੁਰੂ ਬਾਬੇ ਨੇ ਦੱਸਿਆ ਉਸਦੇ ਮੁਤਾਬਕ ਚੱਲ ਕੇ ਲੋਕ ਸੁਖੀ ਪੁਰਲੋਕ ਸੁਹੇਲੇ ਹੋ ਜਾਈਏ। ਨਾ ਗੁਰੂ ਅੰਗਦ ਦੇਵ ਮਹਾਰਾਜ ਅਤਿਅੰਤ ਪ੍ਰਸੰਨ ਹੋਏ, ਕਹਿੰਦੇ ਠੀਕ ਹੈ, ਗੁਰੂ ਬਾਬਾ ਜੀ ਨੇ ਇਹੀ ਮਾਰਗ ਚਲਾਇਆ ਹੈ, ਗੁਰਸਿੱਖੀ ਭਗਤੀ ਮਾਰਗ, ਜਿਸ ਦੇ ਮੁੱਖ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ ਹਨ। ਦੇਖੋ ਕਹਿਣਗੇ ਇਹ ਤਾਂ ਤੁਹਾਡੇ ਚਿੱਤ ਵਿੱਚ ਦ੍ਰਿੜ ਹੈ ਹੀ, ਵਾਹਿਗੁਰੂ ਹੈ, ਵਾਹਿਗੁਰੂ ਸਾਰੇ ਪਰਿਪੂਰਨ ਹੈ। ਇਸ ਵਾਸਤੇ ਤੁਸੀਂ ਅੱਠਾਂ ਪੈਰਾਂ ਵਿੱਚੋਂ ਜਿੰਨਾ ਕੁ ਸਮਾਂ ਤੁਹਾਨੂੰ ਮਿਲਿਆ ਹੈ, ਦਿਨ ਰਾਤ ਦੇ 8 ਪੈਰ ਹੁੰਦੇ ਹਨ, ਉਹਨਾਂ ਵਿੱਚ ਵਿਹਾਰ ਕਾਰ ਵੀ ਕਰਨੇ, ਕੁਛ ਆਰਾਮ ਵਾਸਤੇ ਵੀ ਵਕਤ ਕੱਢਣਾ ਹੈ, ਉਹਨਾਂ 8 ਪੈਰਾਂ ਵਿੱਚੋਂ ਕਮ ਸੇ ਕਮ ਤੁਸੀਂ 1 ਪਹਿਰ ਭਜਨ ਸਿਮਰਨ ਵਾਸਤੇ ਰਿਜ਼ਰਵ ਰੱਖ ਲਓ। ਜਿਹੜਾ ਵੀ ਸਮਾਂ ਤੁਹਾਨੂੰ ਵਿਹਲਾ ਮਿਲਦਾ ਹੈ ਆਪਣੇ ਵਿਹਾਰ ਕਾਰ ਦੇ ਮੁਤਾਬਕ, ਉਸਨੂੰ ਤੁਸੀਂ ਰਿਜ਼ਰਵ ਕਰ ਲਓ। ਆਮ ਅੰਮ੍ਰਿਤ ਵੇਲੇ ਨੂੰ ਤਰਜੀਹ ਦਿੱਤੀ ਹੈ, ਪਿਛਲੀ ਰਾਤੀ ਜਾਗਣਾ ਨਾਮ ਦਾ ਨਿਸ਼ਾਨ ਦੜਾਏ, ਪੂਰੀ ਨੀਂਦ ਲੈ ਕੇ ਦਿਨੇ ਆਦਮੀ ਵਿਹਾਰਾਂ ਕਰਨ ਦਾ ਥੱਕਿਆ ਹੁੰਦਾ ਹੈ, ਰਾਤ ਨੂੰ ਸੌਂ ਜਾਂਦਾ ਹੈ, ਨੀਂਦ ਦੀ ਖੁਰਾਕ ਹੈ ਜਿਸਮ ਦੀ, ਜਦੋਂ ਪੂਰੀ ਹਟੇ ਉੱਠ ਕੇ ਸੱਚ ਦਾਤ ਨੂੰ ਕੁੱਲਾ ਇਸ਼ਨਾਨ ਆਦਿ ਕਰਕੇ ਫਿਰ ਪ੍ਰਭੂ ਧਿਆਨ ਵਿੱਚ ਜੋੜਨਾ ਸੌਖਾ ਹੋਇਆ ਕਰਦਾ ਹੈ। ਇਸ ਕਰਕੇ ਨਾਨਕ ਨਾਮ ਖੁਦਾ ਕਾ ਮਨ ਅੱਛੇ ਮੁੱਖ ਲਿਓ। ਸੋ ਇਉਂ ਉਹ ਵਕਤ ਕੱਢ ਲਓ, ਉਸ ਮੌਕੇ ਬੈਠ ਕੇ ਪ੍ਰਭੂ ਦਾ ਸਿਮਰਨ ਕਰੋ, ਨਾਮ ਦਾ ਸਿਮਰਨ ਕਰੋ। ਨਾਮ ਸਿਮਰਨ ਦੀਆਂ ਯੁਕਤੀਆਂ ਬਹੁਤ ਸਾਰੀਆਂ ਹਨ, ਦੱਖਣੀ ਬਾਣੀ, ਮੱਧਵਾ ਬਾਣੀ, ਬਸੰਤੀ ਬਾਣੀ, ਪਰਾ ਬਾਣੀ, ਸਵਾਸ ਸਵਾਸ ਸਿਮਰਨ ਹੁੰਦਾ ਹੈ, ਤ੍ਰਿਪਟੀ ਵਿੱਚ ਸਿਮਰਨ ਹੁੰਦਾ ਹੈ, ਦਸਵੇਂ ਦੁਆਰਾ ਸਿਮਰਨ ਹੁੰਦਾ ਹੈ, ਇਹ ਅਧਿਕਾਰ ਦੇ ਮੁਤਾਬਕ ਗੱਲਾਂ ਹੁੰਦੀਆਂ ਹਨ। ਇੱਕੋ ਜਿਹੀ ਅਵਸਥਾ ਸਭ ਦੀ ਹੋ ਨਹੀਂ ਸਕਿਆ ਕਰਦੀ, ਇੱਕੋ ਜਿਹਾ ਅਧਿਕਾਰ ਸਭ ਦਾ ਨਹੀਂ ਹੁੰਦਾ ਹੈ। ਸਵਯੋਂ ਇਸ ਤਰੀਕੇ ਸਿਰ ਗੁਰੂ ਜੀ ਨੇ ਸਮਝਿਆ, ਉਹ ਵਕਤ ਤੁਸੀਂ ਰਿਜ਼ਰਵ ਕਰ ਲਓ। ਬਾਕੀ ਕੀਰਤਨ, ਨਾਮ ਦਾ ਕੀਰਤਨ, ਕੀਰਤਨ ਦੁਆਰਾ ਬਿਰਤੀ ਸ਼ੁੱਧ ਹੁੰਦੀ ਹੈ, ਬਿਰਤੀ ਅੰਤਰਮੁਖ ਹੁੰਦੀ ਹੈ, ਸਿਮਰਨ ਦੇ ਲਾਇਕ ਬਣਦਾ ਹੈ। ਕੀਰਤਨ ਸਿਫਤ ਸ਼ਲਾਘਾ ਹੈ ਵਾਹਿਗੁਰੂ ਦੀ, ਇਸ ਦੇ ਨਾਲ ਜਲਦੀ ਚਿੱਤ ਜੁੜਿਆ ਕਰਦਾ ਹੈ, ਜੁੜਿਆ ਚਿੱਤ ਇਕਾਗਰ ਚਿੱਤ ਦੇ ਵਿੱਚ ਕੁਛ ਕੁਛ ਨਾਮ ਦਾ ਬਾਣੀ ਦਾ ਆਨੰਦ ਪ੍ਰਾਪਤ ਹੁੰਦਾ ਹੈ ਔਰ ਸ਼ੁੱਧ ਹੁੰਦਾ, ਉਸ ਦੇ ਆਸਰੇ ਹੌਲੀ ਹੌਲੀ ਸਿਮਰਨ ਦੇ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਉੱਚਾ ਕਰਦਾ ਚਲਾ ਜਾਂਦਾ ਹੈ। ਇਉਂ ਉਹ ਵਕਤ ਰਿਜ਼ਰਵ ਕਰਕੇ ਆਪਣਾ ਸਿਮਰਨ ਕਰੋ, ਬਾਕੀ ਆਪਣੇ ਵਿਹਾਰ ਕਾਰ ਵੀ ਕਰੋ, ਪਹਿਲੇ ਬੈਠ ਕੇ ਕਰੋ, ਹੌਲੀ ਹੌਲੀ ਵਿਹਾਰਾਂ ਕਾਰਾਂ ਦੇ ਵਿੱਚ ਵੀ ਆਪਣਾ ਸਿਮਰਨ ਕਰਨ ਦੀ ਆਦਤ ਪਾ ਲਓ, ਕਿਉਂਕਿ ਕਈ ਵਿਹਾਰ ਇਹੋ ਜਿਹੇ ਹਨ ਜਿਹੜੇ ਹੱਥੀਂ ਪੈਰੀਂ ਕਰਨੇ ਪੈਂਦੇ ਹਨ, ਕਈ ਵਿਹਾਰ ਇਹੋ ਜਿਹੇ ਹਨ ਜਿਹੜੇ ਦਿਮਾਗ ਦੇ ਨਾਲ ਖਿਆਲ ਦੇ ਨਾਲ ਕਰਨੇ ਪੈਂਦੇ ਨੇ। ਕਲੈਰੀਕਲ ਲਾਈਨ ਹੈ, ਲਿਖਣ ਪੜ੍ਹਨ ਦਾ ਕੰਮ ਹੈ ਕਈਆਂ ਦਾ, ਉਹ ਤਾਂ ਦਿਮਾਗ ਦਾ ਕੰਮ ਹੈ, ਉਹਦੇ ਵਿੱਚ ਸੋਚਣਾ ਪੈਂਦਾ ਹੈ, ਬਾਕੀ ਕਈ ਕੰਮ ਹੱਥਾਂ ਪੈਰਾਂ ਦੇ ਵੀ ਹਨ, ਹੱਥਾਂ ਪੈਰਾਂ ਦੇ ਕੰਮਾਂ ਦੇ ਵਿੱਚ ਬਖੂਬੀ ਸਿਮਰਨ ਹੋ ਸਕਦਾ ਹੈ ਅਗਰ ਸ਼ੌਕ ਰੱਖਦਾ ਹੈ ਕੋਈ ਪ੍ਰੇਮੀ ਤਾਂ। ਤਾਂ ਤਾਂ ਜਦੋਂ ਕੁਛ ਅੰਮ੍ਰਿਤ ਵੇਲਾ थोड़ा बहुत समान ज्यादा ना पहले थोड़े थोड़े शुरू कर दे करते करते थोड़ा थोड़ा बधा लो क्यों जो तो करोगे हौली 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 मन शुद्ध हुंदा चला जाएगा मन कुछ एकाग्रता फिरन लग जाएगा वो शुद्धि एकाग्रता विच कुछ कुछ नाम का आनंद पैदा होगा उसको होर वधाउण की कोशिश करो कीर्तन विच बिरती लगाओ उहदे विच मन जुड़ेगा यूं संगत का परचा जो बनता रहेगा यूं करते करते यूं मन शुद्ध हो के हौली हौली इस मन के ब्रह्म ज्ञान उत्पत्त होएगा वाहगुरु कदे किसी नूं दूर नहीं जिसनों पा के जन्मण की निवृत्ति है सारे सुखों तो दुखों तो बरी होना हुंदा है पर उसकी प्राप्ति वास्ते सानू कितें दूर जाने की लोड़ नहीं जंगलों जाने की लोड़ नहीं रूहियों च जाने की लोड़ नहीं पहाड़ा दियां कंधां जाने की लोड़ नहीं पुठे लटकण की लोड़ नहीं कलवत्तर लैण की लोड़ नहीं वह वस्तु साढ़े अंदर है वाहगुरु हर एक दे अंदर वसदा है वह अही जी चीज़ नहीं जिवें दुध दे विच मक्खण वसदा है वह यूं जिवें काठ दे विच लकड़ी दे विच अग वसदी है जिवें फुल्लां विच सुगंधी वसदी है यूं वाहगुरु अंतरयामी सारिआं दे अंदर वसदा है काहिरे बन खोजन जाई इसी वास्ते तां यूं फरमान कीता है
जंगलां दे विच कानू ढूंढदे खोज मनियां अपने
ढूंढत कह फिरो ढूंढने मन माहे संग तुहारे पर वसे बन बन कहाँ फिरा गुरु बाबा जी कहते जंगलों च रब न ढूंढना गलती है रब अंदर वसदा है उन्हें अंदर ढूंढने की कोशिश करो बाबा फरीद जी ने बड़ी कठिन तपस्या एक जोहद होंगे एक रियाजत होंगी है तपस्या होंगी एक भगती मार्ग होंगे ਬਾਬੇ ਫਰੀਦ ਦਾ ਜ਼ੁਹਦ ਮਸ਼ਹੂਰ ਹੈ, ਤਪੱਸਿਆ ਮਸ਼ਹੂਰ ਹੈ। ਉਸਨੇ 36 ਸਾਲ ਕਠਿਨ ਤਪੱਸਿਆ ਕੀਤੀ। ਅਖੀਰ ਮਹਾਂਪੁਰਖ ਦੀ ਸੰਗਤ ਅਖਤਿਆਰ ਕਰਕੇ ਉੱਥੋਂ ਉਹਨੂੰ ਅੰਦਰੋਂ ਹੀ ਅੰਤਰਾਤਮੇ ਸਾਖਿਆਤ ਹੋਇਆ, ਪ੍ਰਭੂ ਦੀ ਪ੍ਰਾਪਤੀ ਹੋਈ। ਉਸ ਮੌਕੇ ਇਹ ਬਚਨ ਕਹਿ ਕੇ ਫਰੀਦਾ, ਜੰਗਲ ਜੰਗਲ ਕਿਆ ਭਵੇਂ ਵਣ ਗੰਡਾ ਮੋੜੇ, ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ। ਜੰਗਲਾਂ ਦੇ ਵਿੱਚ ਵਣਾਂ ਦੇ ਕੰਡੇ ਕੀ ਪਾਉਂਦਾ ਫਿਰਦਾ? ਰੱਬ ਤਾਂ ਅੰਦਰ ਹੀ ਵੱਸਦਾ, ਦਿਲ ਵਿੱਚ ਹੀ ਵੱਸਦਾ, ਉਹਨੂੰ ਅੰਦਰ ਢੂੰਡ। ਜਿੱਥੇ ਵਸਤੂ ਹੁੰਦੀ ਹੈ ਉੱਥੇ ਢੂੰਡੀ ਜਾਵੇ ਤਾਂ ਲੱਭ ਜਾਂਦੀ ਹੈ, ਹੋਰ ਥਾਂ ਢੂੰਡੇ ਭਾਵੇਂ ਕਿੰਨੀ ਦੇਰ ਲਗਾ ਦਿਓ ਲੱਭਿਆ ਨਹੀਂ ਕਰਦੀ। ਤੇਲ ਜਿਹੜਾ ਹੈ ਤਿਲਾਂ ਵਿੱਚੋਂ ਜਾਂ ਸਰੋਂ ਵਿੱਚੋਂ ਹੀ ਪ੍ਰਾਪਤ ਹੋਵੇਗਾ। ਜੇਕਰ ਰੇਤੇ ਨੂੰ ਲੱਖਾਂ ਵਰੇ ਪੀੜੀ ਚੱਲੋ, ਉਹਦੇ ਵਿੱਚੋਂ ਇੱਕ ਬੂੰਦ ਤੇਲ ਦੀ ਨਹੀਂ ਨਿਕਲਣੀ, ਕਿਉਂਕਿ ਉਹਦੇ ਵਿੱਚ ਹੈ ਹੀ ਨਹੀਂ। ਇਸੇ ਤਰ੍ਹਾਂ ਜਿੱਥੇ ਵਸਤੂ ਹੁੰਦੀ ਹੈ ਉੱਥੋਂ ਹੀ ਲੱਭਿਆ ਕਰਦੀ ਹੈ। ਅੰਤਰ ਵਸਤ ਮੂੜਾ ਬਾਹਰ ਪਾਲੇ, ਮਨਮੁੱਖ ਅੰਧ ਫਿਰੇ ਬੇਥਾਲੇ। ਵਸਤੂ ਪਰਮਾਤਮਾ ਰੂਪੀ ਵਸਤੂ ਅੰਦਰ ਹੈ, ਲੇਕਿਨ ਇਹ ਬਾਹਰ ਢੂੰਡਦਾ ਫਿਰਦਾ ਹੈ। ਉਹ ਮਿਰਗ ਵਾਲੀ ਹਾਲਤ ਹੈ। ਮਿਰਗ ਕਿਸੇ ਕਿਸੇ ਮਿਰਗ ਦੀ ਨਾਭੀ ਵਿੱਚ ਕਸਤੂਰੀ ਦਾ ਨਾਫਾ ਹੁੰਦਾ, ਹਰ ਇੱਕ ਦੇ ਤਾਂ ਹੁੰਦਾ ਨਹੀਂ। ਉਹਨੂੰ ਹਵਾ ਦੇ ਵੇਗ ਨਾਲ ਸੁਗੰਧੀ ਆ ਜਾਂਦੀ ਹੈ। ਉਹ ਕਦੇ ਇੱਧਰ ਨੂੰ ਦੌੜਦਾ ਹੈ, ਕਦੇ ਇੱਧਰ ਨੂੰ ਦੌੜਦਾ ਹੈ, ਪਰ ਉਸਨੂੰ ਕਿਤੋਂ ਸੁਗੰਧੀ ਪ੍ਰਾਪਤ ਨਹੀਂ ਹੁੰਦੀ, ਥੱਕ ਟੁੱਟ ਕੇ ਬਹਿ ਜਾਂਦਾ ਹੈ। ਚੁਪਾਇਆਂ ਦਾ ਸੁਭਾਵ ਹੈ, ਜਦੋਂ ਸੁਣਦੇ ਹਨ ਉਹ ਆਪਣੀ ਉਹਨਾਂ ਦੀ ਧੁਨੀ ਕੁਦਰਤੀ ਨਾਭੀ ਨੂੰ ਧੁਨੀ ਨੂੰ ਲੱਗ ਜਾਂਦੀ, ਉਹਨਾਂ ਦੀ ਬੂਥੀ ਜਿਹੜੀ ਹੈ ਨਾਸਾਂ ਜਿਹੜੀਆਂ ਹੈ। ਸੋ ਜਦੋਂ ਮਿਰਗ ਸੁਣਦਾ ਹੈ ਕੁਦਰਤੀ ਉਹਦੀਆਂ ਨਾਸਾਂ ਧੁਨੀ ਨੂੰ ਲੱਗ, ਉੱਥੋਂ ਸੁਗੰਧੀ ਆਉਣੀ ਸ਼ੁਰੂ ਹੁੰਦੀ। ਉਹ ਕਹਿੰਦਾ ਓਹੋ, ਜੇ ਸੁਗੰਧੀ ਵਾਸਤੇ ਇਤਨੀ ਕੋਸ਼ਿਸ਼ ਕੀਤੀ, ਇਤਨੀ ਖੇਚਲ ਕੀਤੀ, ਇਤਨਾ ਦੌੜ ਭੱਜ ਕੀਤੀ, ਉਹ ਤਾਂ ਮੇਰੇ ਅੰਦਰ ਹੀ ਸੀ। ਇਸੇ ਤਰ੍ਹਾਂ ਹੀ ਪਹਿਲੇ ਪਹਿਲ ਇੱਧਰ ਉੱਧਰ ਢੂੰਡਣ ਦੀ ਕੋਸ਼ਿਸ਼ ਕਰਦਾ ਹੈ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਬਾਹਰੋਂ ਜਦੋਂ ਨਹੀਂ ਲੱਭਦਾ, ਜਦੋਂ ਇਹਨੂੰ ਅੰਦਰੋਂ ਸਾਖਿਆਤ ਹੁੰਦਾ ਹੈ, ਅੰਦਰੋਂ ਹੀ ਪ੍ਰਗਟ ਹੁੰਦਾ ਹੈ, ਉਸ ਮੌਕੇ ਇਹ ਦਿਲਾਂ 'ਚ ਜਿੱਕ ਖੁਸ਼ੀ ਨਾਲ ਬੇਪਰਵਾਹੀ ਨਾਲ ਇਹ ਲਫ਼ਜ਼ ਕਹਿੰਦਾ, ਬਾਬੇ ਫਰੀਦ ਮੰਗ ਫਰੀਦਾ, ਜੰਗਲ ਜੰਗਲ ਕਿਆ ਭਵੇਂ ਵਣ ਗੰਡਾ ਮੋੜੇ, ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ। ਵਣਾਂ ਦੇ ਵਿੱਚ ਵਣਾਂ ਦੇ ਕੰਡੇ ਕੀ ਪਾਉਂਦਾ ਫਿਰਦਾ? ਰੱਬ ਤਾਂ ਹਿਰਦੇ ਵਿੱਚ ਵੱਸਦਾ, ਅੰਦਰ ਹੀ ਢੂੰਡ। ਤਾਂ ਤੇ ਬਿਰਤੀ ਨੂੰ ਅੰਤਰਮੁਖ ਕਰਨ ਦੀ ਲੋੜ ਹੈ, ਬਾਹਰੋਂ ਰੋਕ ਕੇ ਬਿਰਤੀ ਨੂੰ ਅੰਦਰ ਲਿਆਉਣ ਦੀ ਲੋੜ ਹੈ। ਸਿਮਰਨ ਦੇ ਆਸਰੇ ਨੇ, ਭਜਨ ਦੇ ਆਸਰੇ, ਪਹਿਲੇ ਸੰਗਤ ਵਿੱਚ ਬੈਠ ਕੇ ਕੀਰਤਨ ਦੇ ਆਸਰੇ ਬਿਰਤੀ ਨੂੰ ਅੰਤਰਮੁਖ ਕਰੋ, ਫਿਰ ਬਾਣੀ ਦੇ ਆਸਰੇ ਬਾਣੀ ਨੂੰ ਸਮਝ ਕੇ ਪੜ੍ਹੋ, ਉਹਦੇ ਅਰਥਾਂ ਵਿੱਚ ਬਿਰਤੀ ਲਗਾ ਕੇ ਪੜ੍ਹੋ। ਉਸ ਤੋਂ ਬਾਅਦ ਸਿਮਰਨ ਦਾ ਮਾਰਗ ਆਉਂਦਾ, ਸਿਮਰਨ ਦੇ ਵਿੱਚ ਬਿਰਤੀ ਨੂੰ ਅੰਤਰਮੁਖ ਕਰੋ। ਇਹ ਸਾਰੇ ਇਹ ਉਪਾਅ ਬਿਰਤੀ ਨੂੰ ਬਾਹਰੋਂ ਰੋਕ ਕੇ ਅੰਦਰ ਅੰਤਰਮੁਖ ਕਰਨ ਦੇ ਹਨ। ਜਿਉਂ ਜਿਉਂ ਬਿਰਤੀ ਅੰਤਰਮੁਖ ਹੁੰਦੀ ਚਲੀ ਜਾਂਦੀ ਹੈ, ਜਿਹੜੀ ਵਸਤੂ ਅੰਦਰ ਹੈ ਅੰਤਰਮੁਖ ਹੋਣ ਕਰਕੇ ਉਹਦੀ ਸੋਝੀ ਪੈਂਦੀ ਚਲੀ ਜਾਂਦੀ ਹੈ। ਤਾਂ ਤੇ ਇਉਂ ਗੁਰੂ ਜੀ ਅੰਤਰਮੁਖ ਦਾ ਉਪਾਅ ਸਿਮਰਨ ਧਿਆਨ ਦੱਸਦੇ ਹੈ। ਇਸ ਵਾਸਤੇ ਇਉਂ ਇਹ ਬਾਬੇ ਫਰੀਦ ਨੇ ਦੱਸਿਆ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਪੁਹਿਪ ਮਦ ਜਿਉਂ ਬਾਸ ਬਸਤ ਹੈ, ਮੁਕਰਮਾ ਹੀ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਫਿਰ ਅੱਗੇ ਜਾ ਕੇ ਜਦੋਂ ਇਹ ਅਵਸਥਾ ਅੰਦਰ ਖੋਜ ਲਿਆ, ਫਿਰ ਬਾਹਰ ਪੀਤਰੇ ਕੋ ਜਾਣੋ, ਇਹ ਗੁਰੂ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟਣਾ ਪਰਮ ਕੀ ਕਾਈ। ਇਸ ਤਰੀਕੇ ਸਿਰ ਵਾਹਿਗੁਰੂ ਅੰਦਰ ਹੀ ਵੱਸਦਾ, ਸਾਨੂੰ ਆਪਣੀ ਬਿਰਤੀ ਅੰਤਰਮੁਖ ਕਰਨ ਦੀ ਲੋੜ ਹੈ। ਦੇਖੋ ਨਾ, ਅੱਜ ਕੱਲ੍ਹ ਦੇਖਦੇ ਹੋ ਕਿਤਨੀਆਂ ਖੋਜਾਂ ਕਰਦੇ ਨੇ ਲੋਕ ਹਰ ਕੰਮ ਦੇ ਵਾਸਤੇ, ਕਿਉਂਕਿ ਅੱਜ ਵਿੱਦਿਆ ਦਾ ਜ਼ਮਾਨਾ ਹੈ, ਹਰ ਪਾਸੇ ਆਪਣੀ ਆਪਣੀ ਖੋਜ ਵਿੱਚ ਲੋਕ ਲੱਗੇ ਹੋਏ ਹਨ। ਜਿਹੜੇ ਖੋਜੀ ਪੁਰਸ਼ ਨੇ, ਕਿਤਨਾ ਕਿਤਨਾ ਸਮਾਂ ਆਪਣੀ ਖੋਜ ਦੇ ਵਾਸਤੇ ਲਗਾਉਂਦੇ ਹਨ, ਕਿਤਨਾ ਆਪਣੇ ਦਿਮਾਗ ਨੂੰ ਖਰਚ ਕਰਦੇ ਹਨ, ਕਿਤਨੀਆਂ ਖੇਚਲਾਂ ਕਰਦੇ ਹਨ। ਆਤਮ ਖੋਜੀ ਜਿਹੜੇ ਹਨ, ਜਿਹਨੇ ਪਰਮਾਤਮਾ ਨੂੰ ਖੋਜਣਾ ਹੈ, ਉਹਦੇ ਵਾਸਤੇ ਵੀ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਖੋਜਣ ਦੀ ਲੋੜ ਹੈ, ਬਾਹਰ ਜਾਣ ਦੀ ਲੋੜ ਨਹੀਂ, ਬਿਰਤੀ ਨੂੰ ਅੰਤਰਮੁਖ ਕਰਨਾ ਪਏਗਾ। ਫਿਰ ਸਵਾਲ ਪੈਦਾ ਹੁੰਦਾ ਹੈ ਜੀ, ਜਿਹੜੇ ਪਹਿਲੇ ਰੂਹੀਆਂ ਜੰਗਲਾਂ ਬੀਆਂ ਬਾਨਾਂ ਵਿੱਚ ਬੈਠ ਕੇ ਜਿਹਨਾਂ ਤਪ ਕੀਤੇ ਫਜ਼ੂਲ ਹੀ ਸਨ, ਉਹਨਾਂ ਦਾ ਮਤਲਬ ਇਹ ਨਹੀਂ ਸੀ ਵੀ ਰੂਹੀਆਂ ਜੰਗਲਾਂ ਬੀਆਂ ਬਾਨਾਂ ਵਿੱਚੋਂ ਰੱਬ ਨੂੰ ਫੜਨ ਗਏ ਸੀ। ਉਹ ਰੱਬ ਤਾਂ ਅੰਦਰੋਂ ਹੀ ਲੱਭੇਗਾ, ਲੇਕਿਨ ਉਹ ਥਾਂ ਇਕਾਂਤ ਜਾਣ ਕੇ ਉੱਥੇ ਗਏ। ਇਕਾਂਤ ਤੋਂ ਬਿਨਾਂ ਜ਼ਰਾ ਬਿਰਤੀ ਇਕਾਗਰ ਨਹੀਂ ਹੋਈ। ਹੁਣ ਆਪਣੇ ਘਰ ਦਾ ਦੂਹਾ ਬੰਦ ਕਰਕੇ ਬਹਿ ਜਾਓ, ਅੱਜ ਇਕਾਂਤ ਕਿੱਥੇ ਮਿਲਦਾ? ਕੋਈ ਰੋਹੀ ਨਹੀਂ, ਜੰਗਲ ਨਹੀਂ, ਬੀਆ ਬਾਨ ਨਹੀਂ, ਕਿਤੇ ਚਲੇ ਜਾਓ ਕੋਈ ਹਜੇ ਥਾਂ ਨਹੀਂ ਲੱਭਦਾ। ਅੱਜ ਸਮਾਂ ਹਜੇ ਆ ਗਿਆ। ਪਹਿਲੇ ਸਮਿਆਂ ਜੰਗਲਾਤ ਬਹੁਤੇ ਹੁੰਦੇ ਸਾਡੇ ਦੇਸ਼ ਦੇ ਵਿੱਚ,
ਸੰਯਮ ਕਰਕੇ ਉੱਥੇ ਇਕਾਂਤ ਵਿੱਚ ਲੋਕ ਜਾ ਬਹਿੰਦੇ ਹੁੰਦੇ ਸਨ। ਅੱਜ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬੈਠਣ ਦੀ ਲੋੜ ਹੈ। ਇਹ ਸਭ ਤੋਂ ਵੱਡਾ ਜੰਗਲਾਂ ਵਿੱਚ ਕਿਉਂ ਜਾਈਦਾ? ਉੱਥੇ ਪੰਜੇ ਗਿਆਨ ਇੰਦਰੀਆਂ ਦੇ ਜਿਹੜੇ ਵਿਸ਼ਨੇ ਦੂਰ ਹੋ ਜਾਂਦੇ ਹਨ। ਅੱਖਾਂ, ਕੰਨ, ਨਾਸਕਾਂ, ਰਸਨਾ, ਤਵਕ, ਇੰਦਰੀਆਂ, ਇਹ ਮਨ ਨੂੰ ਖੰਡਾਉਣ ਦਾ ਕਾਰਨ ਹਨ। ਇਹੀ ਕਾਰਜ ਸਾਡਾ ਸਤਸੰਗ ਵਿੱਚ ਬੈਠ ਕੇ ਸਿੱਧ ਹੁੰਦਾ ਹੈ। ਸਤਸੰਗ ਵਿੱਚ ਬੈਠ ਕੇ ਆਪਣੀ ਬਿਰਤੀ ਨੂੰ ਸ਼ਬਦ ਨਾਲ ਜੋੜੋ। ਇੱਥੇ ਬਲਕਿ ਬਿਰਤੀ ਜਿਹੜੇ ਜੁੜਨ ਦੇ ਚਾਹਵਾਨ ਹਨ, ਬੜੀ ਜਲਦੀ ਜੁੜਦੀ ਹੈ ਉੱਥੇ ਨਾਲੋਂ ਵੀ। ਬਿਰਤੀ ਨੇਤਰਾਂ ਨੂੰ ਰੋਕ ਕੇ ਰੱਖੋ, ਇੱਧਰ ਉੱਧਰ ਨੂੰ ਗੁਰੂ ਸਰੂਪ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਜਾਣ ਦਿਓ। ਕੰਨਾਂ ਨੂੰ ਸ਼ਬਦ ਦੇ ਵਿੱਚ ਲਗਾਓ, ਸਨਾਂ ਨੂੰ ਸ਼ਬਦ ਬੋਲਣ ਵਿੱਚ ਲਗਾਓ। ਇਤਿਹਾਦ ਜਿਹੜੇ ਗਿਆਨ ਇੰਦਰੀ ਹਨ ਬਾਹਰ ਦੌੜਨ ਦੇ, ਇਹਨਾਂ ਨੂੰ ਇਸ ਪਾਸੇ ਲਗਾ ਦਿਓ। ਸੋ ਜਿਤਨੀ ਬਿਰਤੀ ਸੰਗਤ ਵਿੱਚ ਯਾਨੀ ਕੀਰਤਨ ਕਥਾ ਸਤਸੰਗ ਵਿੱਚ ਟਿਕਦੀ ਹੈ, ਉਨੀ ਬਿਰਤੀ ਇਕਾਂਤ ਜੰਗਲ ਬੀਆਬਾਨ ਵਿੱਚ ਨਹੀਂ ਹਰੇਕ ਦੀ ਟਿਕਦੀ। ਉੱਥੇ ਕੁਛ ਸਾਧਨਾ ਤੋਂ ਬਾਅਦ ਇਕਾਗਰਤਾ ਫੜਦੀ ਹੈ ਬਿਰਤੀ, ਇੱਥੇ ਸਹਿਜੇ ਹੀ ਟਿਕ ਜਾਂਦੀ ਹੈ। ਥੋੜ੍ਹਾ ਜਿਹਾ ਸ਼ੌਕ ਹੋਣ ਦੀ ਜ਼ਰੂਰਤ ਹੈ ਤਾਂ ਤੇ ਇਸ ਨੂੰ ਜੰਗਲ ਬੀਆਬਾਨ ਸਮਝ ਲਓ। ਸੋ ਇਸ ਵਾਸਤੇ ਬਿਰਤੀ ਟਿਕਾਉਣ ਦਾ ਪਹਿਲਾ ਸਾਧਨ ਸਤਸੰਗ ਵਿੱਚ ਹਰੀ ਕੀਰਤਨ ਗੁਰੂ ਜੀ ਨੇ ਸਾਨੂੰ ਦੱਸਿਆ ਹੈ। ਇੱਕ ਸੰਗੀਤ ਇਹੀ ਜਿਹੀ ਚੀਜ਼ ਹੈ, ਸੰਗੀਤ ਦੇ ਵਿੱਚ ਬਿਰਤੀ ਜਲਦੀ ਲੱਗ ਜਾਇਆ ਕਰਦੀ ਹੈ। ਇਹ ਵੀ ਨਾਲ ਹੈ ਸਾਰੇ ਜਿਹੜਾ ਰਾਗ ਦੇ ਨਾਲੋਂ ਸਿੱਧੇ ਸ਼ਬਦਾਂ ਵਿੱਚ ਬੋਲਣਾ ਹੋਰ ਵੀ ਬਹੁਤਾ ਫਾਇਦੇਮੰਦ ਹੈ। ਸਾਰੇ ਗੱਜ ਵੱਜ ਕੇ ਬੋਲਦੇ ਹਨ, ਹੋਰ ਵੀ ਜ਼ਿਆਦਾ ਬਿਰਤੀ ਇਕਾਗਰਤਾ ਦਾ ਮਦਦਗਾਰ ਹੁੰਦਾ ਹੈ। ਤਾਂ ਤੇ ਇਉਂ ਇੱਥੇ ਸ਼ਬਦ ਵਿੱਚ ਬਿਰਤੀ ਨੂੰ ਜੋੜੋ, ਫਿਰ ਇਕਾਂਤ ਬੈਠ ਕੇ ਥੋੜ੍ਹਾ ਸਮਾਂ ਜਿੰਨਾ ਲੱਭਦਾ ਹੈ ਉਸਨੂੰ ਇਹ ਸਿਮਰਨ ਦੇ ਵਿੱਚ ਕੱਢੋ। ਗੁਰੂ ਜੀ ਨੇ ਉਹਨਾਂ ਨੂੰ ਇਹ ਉਪਾਅ ਦੱਸਿਆ, ਅਗਰ ਇਉਂ ਕਰੋਗੇ ਆਪਣਾ ਜ਼ਿੰਦਗੀ ਦਾ ਮਕਸਦ ਜਿਸ ਵਾਸਤੇ ਮਾਨੁਖਤਾ ਨੇ ਮਿਲਿਆ ਹੈ, ਫਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲ ਕੇ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅੱਜ ਕੇਵਲ ਨਾ। ਜਿਹੜਾ ਮਾਨੁਖਤਾ ਦਾ ਪ੍ਰਯੋਜਨ ਹੈ ਪ੍ਰਭੂ ਪ੍ਰਾਪਤੀ, ਉਹ ਤੁਹਾਡਾ ਗੁਰੂ ਜੀ ਕਹਿੰਦੇ ਆਪਣੇ ਘਰ ਵਿੱਚ ਰਹਿੰਦੇ ਹੋਇਆਂ ਬਾਲ ਬੱਚੇ ਨੂੰ ਹਰ ਵਸਤੂ, ਸਰੀਰ ਵੀ, ਤਨ ਵੀ, ਮਨ ਵੀ, ਧਨ ਵੀ, ਜ਼ਮੀਨ ਜਾਇਦਾਦ, ਬਾਲ ਬੱਚੇ ਸਭ ਆਪਣਾ ਨਾ ਸਮਝੋ, ਸਭ ਗੁਰੂ ਦਾ ਸਮਝੋ, ਸਭ ਵਾਹਿਗੁਰੂ ਦਾ ਸਮਝੋ। ਜਿਹੜੀ ਮੈਂ ਮੇਰੀ ਹੈ ਇਹੀ ਦਰਸਲੇ ਨੂੰ ਬਹੁਤਾ ਦੁਖੀ ਕਰਦੀ ਹੈ। ਅਗਰ ਅੰਦਰੋਂ ਮੈਂ ਮੇਰੀ ਟੁੱਟ ਜੇ ਇਹ ਸੁਖੀ ਹੈ। ਕਿਸੇ ਮੌਕੇ ਇੱਕ ਰਾਜਾ ਨੇ ਇੱਕ ਮਹਾਤਮਾ ਦੇ ਪਾਸੇ ਪ੍ਰਾਰਥਨਾ ਕੀਤੀ। ਕਹਿਣ ਲੱਗਾ, ਮਹਾਰਾਜ ਮੈਂ ਬੜਾ ਤੰਗ ਆਇਆ ਹੋਇਆ ਹਾਂ, ਰਾਜ ਭਾਗ 'ਤੇ ਮੇਰਾ ਜੀ ਕਰਦਾ, ਇਹਨੂੰ ਛੱਡ ਕੇ ਰੂਹੀਆਂ ਜੰਗਲਾਂ ਵਿੱਚ ਚਲਾ ਜਾਵਾਂ, ਪਰਮੇਸ਼ਰ ਦਾ ਭਜਨ ਕਰਾਂ, ਇਹ ਰੋਜ਼ ਦੇ ਝੰਝਟ ਇਹਨਾਂ ਤੋਂ ਛੁਟਕਾਰਾ ਪਾ ਜਾਵਾਂਗਾ। ਉਹ ਮਹਾਤਮਾ ਕਹਿੰਦਾ, ਠੀਕ ਹੈ, ਗੱਲ ਤਾਂ ਚੰਗੀ ਹੈ ਤੇਰੀ, ਗੱਲ ਤਾਂ ਚੰਗੀ ਹੈ, ਇਹ ਫਿਰ ਰਾਜ ਭਾਗ ਕਿਹਨੂੰ ਦੇਣਾ ਹੈ, ਕਿ ਤੁਸੀਂ ਲੈ ਲਓ। ਚੰਗਾ, ਮਹਾਤਮਾ ਕਹਿਣ ਲੱਗੇ, ਚੁੱਲੀ ਛੱਡਦੇ ਜਾਂ ਅਰਦਾਸ ਕਰਦੇ ਕਰ ਦਿੱਤੀ, ਹੁਣ ਤੇਰਾ ਤਾਂ ਨਹੀਂ ਇਹਦੇ ਵਿੱਚ ਕੁਛ? ਕਹਿਣਗੇ, ਨਹੀਂ, ਮੈਂ ਹੁਣ ਦੇ ਚੁੱਕਾ। ਉਸ ਤੋਂ ਬਾਅਦ ਮਹਾਤਮਾ ਪੁੱਛਣਗੇ, ਹੁਣ ਦੱਸ, ਹੁਣ ਰਾਜ ਭਗਤਾਂ ਦਾ ਦੇਤਾ, ਸਰੀਰ ਦੇ ਨਿਰਵਾਹ ਵਾਸਤੇ ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਇੱਕ ਮੰਜੇ ਦਾ ਥਾਂ ਵੀ ਚਾਹੀਦਾ ਹੈ, ਥੋੜ੍ਹੀਆਂ ਜਿਹੀਆਂ ਹੋਰ ਜ਼ਰੂਰੀਅਤ ਵੀ ਸੁਣ ਚਾਹੀਦੀਆਂ ਨੇ, ਉਹ ਤੂੰ ਕਿੱਥੋਂ ਪੂਰੀਆਂ ਕਰੇਗਾ? ਕਹਿਣਗੇ, ਰੋਟੀ ਵਾਸਤੇ ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲਿਆ ਕਰਾਂਗਾ। ਮਹਾਤਮਾ ਕਹਿਣ ਲੱਗੇ, ਦੇਖ ਰਾਜਨ, ਤੇਤੋਂ ਘਾਹ ਨਹੀਂ ਖੋਤ ਹੋਣਾ, ਤੂੰ ਰਾਜਾ ਰਿਹਾ, ਤੈਨੂੰ ਘਾਹ ਖੋਤਣ ਦੀ ਜਾਚ ਨਹੀਂ ਹੈ। ਮੈਂ ਰਾਜ ਨਹੀਂ ਕਦੇ ਕੀਤਾ, ਮੈਨੂੰ ਰਾਜ ਕਰਨ ਦੀ ਜਾਚ ਨਹੀਂ ਹੈ। ਇਉਂ ਕਰ, ਰਾਜ ਮੇਰਾ ਸਮਝ, ਤੂੰ ਮੇਰਾ ਜਾਣ ਕੇ ਕਰਦਾ ਰਹਿ, ਆਪਣੀ ਆਪਣਾ ਛੱਡ ਦੇ, ਤੇਰਾ ਨਹੀਂ ਇਹਦੇ ਵਿੱਚ ਹੁਣ ਕੁਛ ਹੈ। ਮੈਨੂੰ ਵੀ ਹੋਰ ਕੋਈ ਯੋਗ ਆਦਮੀ ਰੱਖਣਾ ਪਊ ਰਾਜ ਪ੍ਰਬੰਧ ਦੇ ਵਾਸਤੇ, ਤੈਨੂੰ ਕਿਉਂ ਨਾ ਰੱਖ ਲਵਾਂ ਮੈਂ? ਤੂੰ ਰੋਟੀ ਲਈ ਚੱਲ, ਕੱਪੜਾ ਲਈ ਚੱਲ, ਜਗ੍ਹਾ ਲਈ ਚੱਲ, ਜਿਹੜੀਆਂ ਤੇਰੀਆਂ ਸਰੀਰ ਦੀਆਂ ਜ਼ਰੂਰੀਅਤ ਹਨ ਉਹ ਲਈ ਚੱਲ ਆਰਾਮ ਨਾਲ। ਰਾਜ ਆਪਣਾ ਨਾ ਸਮਝ, ਰਾਜ ਮੇਰਾ ਜਾਣ ਕੇ ਕਰ, ਇਮਾਨਦਾਰੀ ਨਾਲ ਸਾਰਾ ਕੰਮ ਕਰ, ਆਪਣਾ ਤਨਾ ਲਿਆ ਬਿਲਕੁਲ, ਹੋਰ ਜਿਹੜੀਆਂ ਸਰੀਰ ਦੀਆਂ ਜ਼ਰੂਰੀਅਤ ਉਹ ਲਈ ਚੱਲ, ਤੈਨੂੰ ਹੋਰ ਜ਼ਿਆਦਾ ਤੂੰ ਇਹਦਾ ਹੱਕਦਾਰ ਨਹੀਂ ਇੱਥੋਂ ਕਿਸੇ ਚੀਜ਼ ਦਾ। ਸਤਵਚਨ, ਉਹਨੂੰ ਰਹਿਣ ਨੂੰ ਜਗ੍ਹਾ ਮਿਲ ਗਈ ਹੈ, ਕੱਪੜਾ ਮਿਲਦਾ ਹੈ, ਜੋ ਕੁਛ ਜਿਤਨਾ ਉਹਨਾਂ ਜ਼ਰੂਰੀਅਤ ਸੀ ਉਹ ਲਈ ਜਾਂਦਾ ਹੈ, ਰਾਜ ਹੁਣ ਆਪਣਾ ਨਹੀਂ ਸਮਝਦਾ। ਪਹਿਲੇ ਜਿੱਥੇ ਮੈਂ ਮੇਰੀ ਸੀ ਉਹਨੂੰ ਮੈਂ ਮੇਰੀ ਨੇ ਬੰਨ ਛੱਡਿਆ ਹੋਇਆ ਸੀ, ਮੈਂ ਮੇਰੀ ਟੁੱਟਣ ਦੀ ਦੇਰ ਸੀ, ਰਾਜ ਕਰਦਾ ਰਿਹਾ ਜਿਵੇਂ ਇੱਕ ਮਨੀਮ ਆਪਣੇ ਮਾਲਕ ਦਾ ਕੰਮ ਕਰਦਾ, ਕੰਮ ਇਮਾਨਦਾਰੀ ਨਾਲ ਕਰਦਾ, ਸਭ ਨਫੇ ਨੁਕਸਾਨ ਦਾ ਜ਼ਿੰਮੇਵਾਰ ਉਹ ਹੈ, ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਨਾ। ਇਸ ਤਰੀਕੇ ਸਿਰ ਕਰਦਾ ਹੋਇਆ ਕੰਮ ਰਾਜਾ ਬਰੀ ਹੋ ਗਿਆ, ਮੁਕਤ ਹੋ ਗਿਆ। ਇਉਂ ਇਸ ਤਰੀਕੇ ਸਿਰ ਅਸੀਂ ਆਪਣਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈਏ। ਤਨ ਮਨ ਧਨ ਦੀ ਆਪਣੀ ਆਪਣਾ ਛੱਡ ਦੇਣੀ ਹੈ, ਮਿਹਰ ਛੱਡ ਦੇਣੀ ਹੈ, ਤਨ ਮਨ ਧਨ ਗੁਰੂ ਦਾ ਸਮਝਣਾ ਹੈ, ਜੋ ਕੁਛ ਸਭ ਗੁਰੂ ਦਾ ਹੈ, ਮੇਰਾ ਕੁਛ ਨਹੀਂ। ਜਦੋਂ ਅਸੀਂ ਇਉਂ ਹੌਲੀ ਹੌਲੀ ਆਪਣੀ ਮੈਂ ਮੇਰੀ ਨੂੰ ਅੰਦਰ ਗਵਾਵਾਂਗੇ, ਸਤਸੰਗ ਜਿੱਥੇ ਵੀ ਰਹਿੰਦੇ ਹਾਂ, ਭਾਵੇਂ ਰਾਜ ਭਾਗ ਹੈ, ਕੁਛ ਵੀ ਹੈ, ਉੱਥੇ ਹੀ ਨਿਰਲੇਪ ਰਹਿਣ ਨੂੰ ਸਮਰੱਥ ਹੋ ਜਾਵਾਂਗੇ। ਅਤੇ ਇਹ ਇੱਕ ਕੁੰਡੀ ਵਾਲੀ ਗੱਲ ਹੈ। ਇਸ ਤਰੀਕੇ ਸਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਪ੍ਰੇਮੀਆਂ ਨੂੰ ਸਮਝਾਇਆ, ਤੁਸੀਂ ਅੰਮ੍ਰਿਤ ਵੇਲਾ ਸੰਭਾਲਦੇ ਚਲੇ ਚਲੋ, ਸਿਮਰਨ ਕਰੋ, ਸਿਮਰਨ ਦੀ ਯੁਕਤੀ ਬਤਲਾਈ। ਉਸ ਤੋਂ ਬਾਅਦ ਸਤਸੰਗ ਜ਼ਰੂਰ ਕਰੋ ਰੋਜ਼ ਥੋੜ੍ਹਾ ਬਹੁਤ, ਉੱਥੇ ਬਿਰਤੀ ਜੋੜੋ ਕੀਰਤਨ ਕਥਾ ਵਾਰਤਾ ਵਿੱਚ, ਕੰਮਕਾਰ ਦੇ ਦੌਰਾਨ ਵਿੱਚ ਵੀ ਕੋਸ਼ਿਸ਼ ਕਰੋ ਸਿਮਰਨ ਨੂੰ ਯਾਦ ਰੱਖਣ ਦੀ, ਨੇਕ ਨੀਅਤ ਦੀ ਕਿਰਤ ਕਰੋ, ਕੋਈ ਕਰੋ ਜੋ ਕੁਛ ਵੀ ਕਰਦੇ ਹੋ, ਖੇਤੀ ਬੱਤੀ ਨੌਕਰੀ ਵਣਜ ਵਪਾਰ ਕੁਛ ਵੀ ਕਰੋ, ਉਹਦੇ ਵਿੱਚ ਖਿਆਨਤ ਨਾ ਕਰੋ, ਬੇਈਮਾਨੀ ਨਾ ਕਰੋ, ਅਤੇ ਬਾਕੀ ਉਹਦੇ ਵਿੱਚ ਕੋਸ਼ਿਸ਼ ਕਰੋ ਸਭ ਜਾਣੋ ਸਭ ਵਾਹਿਗੁਰੂ ਦਾ, ਗੁਰੂ ਦਾ ਦਸਵੰਧ ਉਹਦੇ ਲੇਖੇ ਕੱਢੋ, ਧਰਮ ਅਰਥ ਲਗਾਈ ਚਲੋ। ਜਦੋਂ ਤੁਸੀਂ ਉਹ ਕਰੋਗੇ ਹੌਲੀ ਹੌਲੀ ਤੁਹਾਡਾ ਮਨ ਸ਼ੁੱਧ ਹੁੰਦਾ 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 ਫਿਰ ਉਹਦੇ ਵਿੱਚ ਬ੍ਰਹਮ ਗਿਆਨ ਉਤਪਤ ਹੋ ਜਾਏਗਾ, ਕਿਉਂਕਿ ਬ੍ਰਹਮ ਗਿਆਨ ਹਮੇਸ਼ਾ ਸ਼ੁੱਧ ਅੰਤਕਰਨ ਵਿੱਚ ਪੈਦਾ ਹੁੰਦਾ ਹੈ। ਬ੍ਰਹਮ ਗਿਆਨ ਹੀ ਅਸਲ ਮੈਨੇ ਵਿੱਚ ਵਾਹਿਗੁਰੂ ਦਾ ਮਿਲਾਪ ਹੈ। ਜਦੋਂ ਅੱਛੀ ਤਰ੍ਹਾਂ ਉਹ ਅੰਤਕਰਨ ਵਿੱਚ ਬ੍ਰਹਮ ਗਿਆਨ ਉਰੀ ਜਾਗ ਪਏ, ਫਿਰ ਸ਼ਾਸਨ ਉਸ ਅਵਸਥਾ ਵਿੱਚ ਆ ਕੇ ਇਹ ਜਗਤ ਜਗਤ ਨਹੀਂ ਰਹਿ ਜਾਂਦਾ, ਉਸ ਅਵਸਥਾ ਵਿੱਚ ਜਗਤ ਹਰ ਕਾ ਰੂਪ ਹੈ, ਰੂਪ ਨਦਰੀ ਹੈ, ਨੁਕਤਾ ਹੀ ਨਿਗਾਹ ਬਦਲ ਜਾਂਦਾ ਹੈ। ਸੋ ਇਸ ਕਰਕੇ ਅਗਿਆਨੀ ਦੀ ਦਿਸ਼ਾ ਵਿੱਚ ਇਹ ਜਗਤ ਹੈ, ਜਿਸ ਦੀ ਅਵਸਥਾ ਇਹ ਆ ਗਈ ਬ੍ਰਹਮ ਗਿਆਨੀ ਦੀ ਨਿਗਾਹ ਦੇ ਵਿੱਚ ਇਹ ਜਗਤ ਹਰ ਕਾ ਰੂਪ ਪਰਮੇਸ਼ਰ ਹੈ, ਅਗਿਆਨੀ ਦੀ ਦ੍ਰਿਸ਼ਟੀ ਵਿੱਚ ਇਹ ਸੱਪ ਹੈ, ਗਿਆਨੀ ਦੀ ਦ੍ਰਿਸ਼ਟੀ 'ਚ ਰੱਸੀ ਹੈ, ਰੱਸੀ ਦੁੱਖ ਦਾ ਕਾਰਨ ਹੀ ਸੱਪ ਦੁੱਖ ਦਾ ਕਾਰਨ ਬਣ ਰਿਹਾ ਹੈ, ਹੈ ਦਰਅਸਲ ਰੱਸੀ ਉਹ। ਇਸੇ ਤਰ੍ਹਾਂ ਜਿਵੇਂ ਉਹ ਪੁੱਲ ਸੀ, ਇਹਦੀ ਪੁੱਲ ਜਦੋਂ ਦੂਰ ਹੋ ਜਾਏਗੀ ਹੌਲੀ ਹੌਲੀ ਇਹ ਜਿਉਂ ਤਾਂ ਹੀ ਮੁਕਤ ਹੋ ਜਾਏਗਾ, ਇੱਥੇ ਜੀਵਨ ਮੁਕਤੀ ਦੀ ਜ਼ਿੰਦਗੀ ਬਸਰ ਕਰੇਗਾ ਜਿਤਨੀ ਕੁ ਹੈ, ਜਦੋਂ ਅਵਧ ਪੂਰੀ ਹੋਏਗੀ ਫਿਰ ਸਦਾ ਵਾਸਤੇ ਵਾਹਿਗੁਰੂ ਵਿੱਚ ਰਹੇਗਾ, ਉਹਦਾ ਆਵਾਗਮਨ ਮਿਟ ਜਾਏਗਾ। ਜਿਸ ਗੱਲ ਤੋਂ ਡਰਦੇ ਹੋ ਬਈ ਵਾਰ ਵਾਰ ਜਨਮਣ ਦੇ ਚੱਕਰ ਆਈਂਦਾ, ਵਾਰ ਵਾਰ ਜਮੀਂਦਾ ਮਰੀਂਦਾ, ਉਹ ਤੁਹਾਡਾ ਚੱਕਰ ਖਤਮ ਹੋ ਜਾਏਗਾ। ਉਹਨਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ, ਸਾਧ ਸੰਗਤ ਉਹ ਸਿੱਖਿਆ ਧਾਰਨ ਕਰ, ਇਸੀ ਸ਼ਕਲ ਵਿੱਚ ਦਰਅਸਲ ਵਾਹਿਗੁਰੂ ਦੀ ਸ਼ਰਨ ਗਿਰਨਾ ਹੁੰਦਾ ਹੈ। ਸੋ ਉਹਨਾਂ ਗੁਰੂ ਦੇ ਬਚਨ ਸੁਣ ਕੇ ਉਹਨਾਂ 'ਤੇ ਅਮਲ ਕਰਨਾ ਸ਼ੁਰੂ ਕੀਤਾ, ਹੌਲੀ ਹੌਲੀ ਜਿਹੜੇ ਸ਼ਰਨ ਵਿੱਚ ਆਏ ਸੇ ਗੁਰੂ ਦੀ ਦੀਖਿਆ ਪ੍ਰਾਪਤ ਕਰਕੇ ਸਿੱਖਿਆ ਲੈ ਕੇ ਇੱਕ ਦਿਨ ਉੱਚ ਕੋਟੀ ਦੇ ਸਿੱਖ ਹੋਏ। ਸੋ ਇਉਂ ਸਾਧ ਜਨਮ ਸਫਲਾ ਕੀਤਾ ਜਾ ਸਕਦਾ ਹੈ। ਕਦੇ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰ, ਪ੍ਰਭੂ ਦੀ ਸ਼ਰਨ ਗਿਰਨ ਕਰਕੇ ਬੜੇ ਬੜੇ ਉੱਚ ਅਵਸਥਾਵਾਂ ਨੂੰ ਪ੍ਰਾਪਤ ਹੋ ਗਏ, ਪ੍ਰਭੂ ਨੂੰ ਪ੍ਰਾਪਤ ਹੋਏ, ਗਨਕਾ ਧਰੂਮ ਜੈਸਾ ਨੂੰ ਕਈ ਅਵਸਥਾਵਾਂ ਮਿਲੀਆਂ। ਇੱਥੇ ਵੀ ਗੁਰੂ ਸ਼ਰਨ ਵਿੱਚ ਆ ਕੇ ਜਦੋਂ ਬੰਦਗੀ ਕਰਾਂਗੇ, ਇਹੀ ਆਪਣੇ ਆਪ ਨੂੰ ਪ੍ਰਭੂ ਦੀ ਸ਼ਰਨ ਕਰਾਉਣਾ ਹੈ। ਇਉਂ ਜਨਮ ਦੀ ਸਫਲਤਾ ਦਾ ਇਹ ਉਪਾਅ ਹੈ। ਕਿਤਨੇ ਦਿਨ 18-20 ਦਿਨ ਰੋਜ਼ ਕੀਰਤਨ ਹੁੰਦਾ ਰਿਹਾ, ਰੋਜ਼ ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਰਹੀਆਂ, ਹੁਣ ਦਾ ਇਹੀ ਨਿਚੋੜ ਸੀ। ਕੀਰਤਨ ਕਰਿਆ ਕਰੋ, ਸਤਸੰਗ ਕਰਿਆ ਕਰੋ, ਬਿਰਤੀ ਟਿਕਾ ਕੇ ਸ਼ਰਧਾ ਸਿੱਧ ਭਰੋਸੇ ਨਾਲ, ਔਰ ਸਿਮਰਨ ਕਰੋ, ਆਪਣੇ ਸਮਾਂ ਕੱਢੋ ਜ਼ਰੂਰ, ਵਿਹਾਰਕਾਰ ਵੀ ਕਰੋ, ਨੇਕ ਨੀਅਤੀ ਨਾਲ ਕਰੋ, ਆਪਣਾ ਤਨ ਮਨ ਧਨ ਆਪਣਾ ਨਾ ਸਮਝੋ, ਸਭ ਗੁਰੂ ਦਾ ਸਮਝੋ। ਜਦੋਂ ਹੌਲੀ ਹੌਲੀ ਇਹ ਸਾਡੀ ਅਵਸਥਾ ਇਹ ਸਬਕ ਪੱਕਦਾ ਚਲਾ ਜਾਏਗਾ, ਆਪਣੇ ਆਪ ਹੀ ਅੰਦਰੋਂ ਅਸੀਂ ਹਲਕਾਪਨ ਔਰ ਸੁੱਖ ਸ਼ਾਂਤੀ ਠੰਡ ਮਹਿਸੂਸ ਕਰਨ ਲੱਗ ਪਵਾਂਗੇ। ਵੱਧਦੇ ਵੱਧਦੇ ਜਿਉਂ ਜਿਉਂ ਅਵਸਥਾ ਚੜ੍ਹਦੀ ਚਲੀ ਜਾਏਗੀ, ਇਕਾਗਰਤਾ ਵੀ ਵੱਧਦੀ ਚਲੀ ਜਾਏਗੀ, ਸ਼ਾਂਤੀ ਵੀ ਵੱਧਦੀ ਚਲੀ ਜਾਏਗੀ, ਸੁੱਖ ਵੀ ਵੱਧਦਾ ਚਲਾ ਜਾਏਗਾ, ਅਟੈਚਮੈਂਟ ਟੁੱਟਦੀ ਚਲੀ ਜਾਏਗੀ, ਜ਼ਿੰਦਗੀ ਕੁਛ ਹੋਰ ਦੀ ਹੋਰ ਹੋ ਜਾਏਗੀ, ਲੋਕ ਸੁਖੀ ਪਰ ਲੋਕ ਸੁਹੇਲੇ ਹੋ ਜਾਵਾਂਗੇ। ਆਓ ਤਾਂ ਅਤੇ ਇਉਂ ਆਪਣੇ ਚੱਲਣ ਦੀ ਕੋਸ਼ਿਸ਼ ਕਰੋ। ਭਾਵੇਂ 18-20 ਦਿਨ ਹੀ ਹੋਏ ਨੇ ਇੱਥੇ, ਕੱਲ੍ਹ ਤੋਂ ਮੇਰੇ ਪ੍ਰੋਗਰਾਮ ਸ਼ੁਰੂ ਹੈ। ਸੋ 15 ਦਿਨ ਵਾਸਤੇ ਹੌਲੀ ਹੌਲੀ ਤੁਹਾਡੇ ਇਸ ਇਲਾਕੇ ਜਿਵੇਂ ਪਹਿਲੇ ਸਾਲਾਂ ਵਿੱਚ ਹੁੰਦਾ ਹੈ, ਉਸ ਤੋਂ ਬਾਅਦ ਮੋਦੀ ਨਗਰ ਹੈ, ਫਿਰ ਸ਼ਾਹਦਰੇ ਹੈ, ਫਿਰ ਗਾਜ਼ੀਆਬਾਦ ਹੈ, ਉਸ ਤੋਂ ਬਾਅਦ ਬੁਲੰਦ ਸ਼ਹਿਰ ਹੈ, ਮੁਰਾਦਾਬਾਦ, ਇਤਾਦ, ਇਹਨਾਂ ਸਾਰਿਆਂ ਸ਼ਹਿਰਾਂ ਵਿੱਚ ਥੋੜ੍ਹਾ ਥੋੜ੍ਹਾ ਸਮਾਂ ਦਿੱਤਾ ਹੋਇਆ ਹੈ, ਪਤਾ ਲੱਗਦਾ ਚਲਾ ਜਾਏਗਾ। ਸੋ ਕੱਲ੍ਹ ਤੋਂ ਮੇਰਠ ਦੀਵਾਨ ਸ਼ੁਰੂ ਹੋ ਜਾਣਗੇ। ਇਸ ਵਾਸਤੇ ਇਹਨਾਂ ਜਿਹੜੇ ਰੋਜ਼ ਦੇ ਵਚਨ ਸੁਣਦੇ ਰਹੋ, ਇਹਨਾਂ ਨੂੰ ਯਾਦ ਕਰਕੇ ਅਮਲ ਕਰਕੇ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ। ਹੁਣ ਗੁਰੂ ਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਤਨ ਹੈ Thank you.